ਜਪ ਆਦਿ ਸੱਚ ਜੁਗਾਦਿ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਚੱਕਰ ਜੇਹ ਨਿਆਰ ਬਰਨ ਜਾ ਤਿਆਰ ਪਾਤ ਨਹਿਨ ਜੇਹ ਰੂਪ ਰੰਗ ਰੇਖ ਭੇਖ ਕਉ ਕਹਿ ਨਾ ਸਖਤ ਕੇਹ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋ ਜਿਕ ਹਿਜੈ ਕੋਟ ਇੰਦਰ ਇੰਦਰਾਣ ਸਾਹਿ ਸਾਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਾਰਿਆ ਸੁਰ ਨੇਤ ਨੇਤ ਬਾਂਤਰਣ ਕਹਿਤ ਤਵੈ ਸਰਬਨਾਮ ਕਥ ਕਵਨ ਕਰਮ ਨਾਮ ਵਰਣਤ ਸੁਮਤ ਕਹਾਂ ਬੁੱਧ ਪ੍ਰਭ ਤੁਸ਼ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਖਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਮੋਕ ਉਚਰੈ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਹਵਾਇਆ ਦੂਰੋਂ ਚੱਲ ਕੈ ਮੈਂ ਤੱਕੀ ਤਉ ਸਰਣਾਏ ਜੀਉ ਮੈਂ ਆਸਾ ਰੱਖੀ ਚਿੱਤ ਮਹਿ ਮੇਰਾ ਸਭੋ ਦੁੱਖ ਗਵਾਏ ਜੀਉ ਸਗਲ ਗੁਣਾ ਕੇ ਦਾਤੇ ਸੁਆਮੀ ਬਿਨੋ ਸੁਨੋ ਇੱਕ ਦੀਨਾ ਦੇਹੋ ਦਰਸ ਨਾਨਕ ਬਲਿਹਾਰੀ ਜੀ ਆੜਾ ਬਲ ਬਲ ਕੀਨਾ ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮਿਹਰ ਉਪਾਵ ਹੋ ਡੁੱਬਦੇ ਪੱਥਰ ਤਾਰੇ ਡੰਡੋਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪਹਿਲਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਾ ਤਿਸ ਭਾਵਾ ਤਦ ਹੀ ਗਾਵਾ ਤਾਂ ਗਾਵੇ ਕਾ ਫਲ ਪਾਵਾ ਗਾਵੇ ਕਾ ਫਲ ਹੋਈ ਜਾ ਆਪੇ ਦੇਵੈ ਸੋਈ ਜਾ ਤਿਸ ਭਾਵਾ ਤਦ ਹੀ ਗਾਵਾ ਤਾਂ ਗਾਵੇ ਕਾ ਫਲ ਪਾਵਾ ਗਾਵੇ ਕਾ ਫਲ ਹੋਈ ਜਾ ਆਪੇ ਦੇਵੈ ਸੋਈ ਮਨ ਮੇਰੇ ਗੁਰਬਚਨੀ ਨਿਧ ਪਾਈ ਤਾ ਤੇ ਸੱਚ ਮਹਿ ਰਹਿਆ ਸਮਾਈ ਰਹਾਉ ਗੁਰਸਾਖੀ ਅੰਤਰ ਜਾਗੀ ਤਾ ਚੰਚਲ ਮਤ ਤਿਆਗੀ ਗੁਰਸਾਖੀ ਕਾਵਜਿਆਰਾ ਤਾ ਮਿਟਿਆ ਸਗਲ ਅੰਧਿਆਰਾ ਗੁਰਚਰਨੀ ਮਨ ਲਾਗਾ ਤਾ ਜਮਕਾ ਮਾਰਗ ਭਾਗਾ ਭੈ ਵਿੱਚ ਨਿਰਭਉ ਪਾਇਆ ਤਾ ਸਹਿਜ ਕਹਿ ਘਰ ਆਇਆ ਪੰਡਤ ਨਾਨਕ ਬੂਝੈ ਕੋ ਬੀਚਾਰੀ ਇਸ ਜਗ ਮਹਿ ਕਰਣੀ ਸਾਰੀ ਕਰਣੀ ਕੀਰਤ ਹੋਈ ਜਾ ਆਪੇ ਮਿਲਿਆ ਸੋਈ ਪੰਡਤ ਨਾਨਕ ਬੂਝੈ ਕੋ ਬੀਚਾਰੀ ਇਸ ਜਗ ਮਹਿ ਕਰਣੀ ਸਾਰੀ ਕਰਣੀ ਕੀਰਤ ਹੋਈ ਜਾ ਆਪੇ ਮਿਲਿਆ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਦਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਮਿਹਰਾਂ ਦੇ ਖਜ਼ਾਨੇ ਜੋਤੀ ਸਰੂਪ ਗਰੀਬ ਨਿਵਾਜ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਜੁਗੋ ਜੁਗ ਅਟਲ ਜਬਰ ਛਤਰ ਤਖਤ ਤੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਖਾਲਸਾ ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਦੀ ਅਪਾਰ ਕਿਰਪਾਲਤਾ ਹੋਈ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਦਰਸ਼ਨ ਬਖਸ਼ੇ ਗੁਰੂ ਸਾਹਿਬ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਤੋਂ ਨਾਮ ਦੀ ਵਰਖਾ ਹੋ ਰਹੀ ਹੈ ਆਸਾ ਜੀ ਦੀ ਵਾਰ ਦੇ ਕੀਰਤਨ ਗੁਰੂ ਸਵਾਰਿਆਂ ਤੋਂ ਸਰਵਣ ਕਰਕੇ ਆਪਣੇ ਸਵਾਸ ਵਡਭਾਗੀ ਜਿਨ੍ਹਾਂ ਨੇ ਸਫਲੇ ਕੀਤੇ ਲੜੀਵਾਰ ਗੁਰਬਾਣੀ ਦੀ ਕਥਾ ਰੋਜ਼ ਆਪਾਂ ਵਿਚਾਰਦੇ ਹਾਂ ਸੋਠ ਰਾਗ ਅੰਦਰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਪਏ ਨੇ ਜਿਵੇਂ ਹਜ਼ੂਰ ਸਾਡੇ ਭਲੇ ਦਾ ਉਪਦੇਸ਼ ਬਖਸ਼ਦੇ ਹਨ ਮਨ ਚਿਤ ਬਿਰਤੀਆਂ ਦੀ ਇਕਾਗਰਤਾ ਬਣਾ ਕੇ ਸਰਧਾ ਭਾਵਨਾ ਨਾਲ ਗੁਰੂ ਸਾਹਿਬ ਜੀ ਦਾ ਪਾਵਨ ਪਵਿੱਤਰ ਉਪਦੇਸ਼ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਸੋਠ ਮਹੱਲਾ ਪਹਿਲਾ ਘਰ ਤੀਜਾ ਸੋਠ ਰਾਗ ਹੈ ਉਵੇਂ ਸੋਠ ਰਾਗਣੀ ਹੈ ਰਾਗ ਮਾਲਾ ਦੇ ਅਨੁਸਾਰ ਸੋਠ ਗੋਂਡ ਮਲਾਰੀ ਧੁਨੀ ਪੁਨ ਗਾਵ ਹੈ ਆਸਾ ਗੁਣ ਗੁਣੀ ਉੱਚਾ ਸੁਰ ਸੂਹੋ ਪੁਨ ਕੀਨੀ ਮੇਘ ਰਾਗ ਸੋ ਪੰਚੋ ਚੀਨੀ ਮੇਘ ਰਾਗ ਦੀ ਘਰ ਵਾਲੀ ਮੰਨੀ ਗਈ ਸੋਠ ਰਾਗਣੀ ਪਰ ਆਪਾਂ ਆਪਣੀ ਬੋਲੀ ਵਿੱਚ ਰਾਗ ਹੀ ਸਾਰਿਆਂ ਨੂੰ ਕਹਿੰਦੇ ਹਾਂ ਸੋਠ ਰਾਗ ਵਿੱਚ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੁਰਤਾਲ ਦੇ ਤੀਸਰੇ ਘਰ ਵਿੱਚ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ ਫਿਰ ਮੰਗਲ ਕੀਤਾ ਇੱਕ ਓਮਕਾਰ ਸਤਿਗੁਰ ਪ੍ਰਸਾਦ ਉਹ ਅਕਾਲ ਪੁਰਖ ਵਾਹਿਗੁਰੂ ਜੋ ਅਦਵੈਤ ਸਰੂਪ ਹੈ ਜੋ ਸਾਰੀ ਸ੍ਰਿਸ਼ਟੀ ਦਾ ਪ੍ਰਕਾਸ਼ਕ ਹੈ ਚੇਤਨ ਸੱਤਾ ਬਖਸ਼ਣ ਵਾਲਾ ਹੈ ਸਾਖੀ ਚੇਤਨ ਹੈ ਜੋ ਸਾਰੀ ਸ੍ਰਿਸ਼ਟੀ ਦਾ ਸਾਰੀ ਪ੍ਰਕਿਰਤੀ ਦਾ ਜੋ ਸੱਤ ਚੇਤਨ ਆਨੰਦ ਸਰੂਪ ਹੈ ਜਿਸਦੇ ਸਰੂਪ ਵਿੱਚ ਸਿਰਫ ਸੁੱਖ ਹੈ ਕੋਈ ਚਿੰਤਾ ਕੋਈ ਫਿਕਰ ਕੋਈ ਝੋਰਾ ਕੋਈ ਗਮ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ 'ਚ ਨਹੀਂ ਹੁੰਦਾ ਇਸੇ ਕਰਕੇ ਜਿਹੜੇ ਪਰਮਾਤਮਾ ਵਿੱਚ ਭੇਦ ਹੁੰਦੇ ਨੇ ਉਹਨਾਂ ਦੇ ਸਾਰੇ ਦੁੱਖ ਮਿਟ ਜਾਂਦੇ ਕੋਈ ਫਿਕਰ ਬਾਕੀ ਨਹੀਂ ਰਹਿੰਦਾ ਜਿਹਨੂੰ ਭਗਤ ਰਵਿਦਾਸ ਸਾਹਿਬ ਜੀ ਨੇ ਆਖਿਆ ਬੇਗਮਪੁਰਾ ਸਹਿਰ ਕੋ ਨਾਓ ਦੁੱਖ ਦੋ ਨਹੀਂ ਤੇ ਹਠਾਓ ਨਾ ਤਸਵੀਸ ਖਰਾਜ ਨਾ ਮਾਲ ਨਾ ਖੌਫ ਖੌਫ ਦਾ ਅਰਥ ਹੁੰਦਾ ਡਰ ਨਾ ਖਤਾ ਨਾ ਤਰਸ ਜਵਾਲ ਭਗਤ ਰਵਿਦਾਸ ਜੀ ਕਹਿੰਦੇ ਮੈਂ ਜਿਸ ਸ਼ਹਿਰ ਦਾ ਵਾਸੀ ਹਾਂ ਉਹਨੂੰ ਬੇਗਮਪੁਰਾ ਕਹਿੰਦੇ ਨੇ ਉੱਥੇ ਗਮ ਨਹੀਂ ਆ ਸਕਦਾ ਡਰ ਨਹੀਂ ਆ ਸਕਦਾ ਫਿਕਰ ਨਹੀਂ ਆ ਸਕਦਾ ਸਦਾ ਆਨੰਦ ਵਿੱਚ ਟਿਕਿਆ ਹੋਇਆ ਮੇਰਾ ਸ਼ਹਿਰ ਹੈ ਮੈਂ ਉਸ ਸ਼ਹਿਰ ਦਾ ਵਾਸੀ ਹਾਂ ਹਾਲਾਂਕਿ ਭਗਤ ਰਵਿਦਾਸ ਸਾਹਿਬ ਜੀ ਦਾ ਜੇ ਆਪਾਂ ਬਾਹਰੀ ਜੀਵਨ ਦੇਖੀਏ ਤਾਂ ਗਰੀਬੀ ਵਾਲਾ ਸੀ ਜੋੜੇ ਗੰਢ ਕੇ ਗੁਜ਼ਾਰਾ ਕਰਦੇ ਸੀ ਪਰ ਕਹਿੰਦੇ ਨੇ ਮੈਂ ਜਿਸ ਆਨੰਦ ਵਿੱਚ ਹਾਂ ਉੱਥੇ ਕੋਈ ਚਿੰਤਾ ਨਹੀਂ ਹੁੰਦੀ ਇਹਦਾ ਅਰਥ ਹੈ ਬ੍ਰਹਮ ਗਿਆਨ ਦੀ ਅਵਸਥਾ ਹੋਣ ਕਰਕੇ ਭਗਤ ਰਵਿਦਾਸ ਜੀ ਨੂੰ ਸਦਾ ਦਾ ਆਨੰਦ ਪ੍ਰਾਪਤ ਸੀ ਦੁਨਿਆਵੀ ਤੌਰ 'ਤੇ ਦੇਖਣ ਨੂੰ ਭਾਵੇਂ ਸੁੱਖ ਨਹੀਂ ਸੀ ਕੋਈ ਹੈਗਾ ਪਰ ਅੰਦਰੋਂ ਬਹੁਤ ਖੇੜਾ ਸੀ ਬਹੁਤ ਸੁੱਖ ਸੀ ਉਹ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਦਾ ਸੁੱਖ ਹੁੰਦਾ ਅਸਲ ਵਿੱਚ ਜਿਹਨੂੰ ਆਪਾਂ ਕਹਿੰਦੇ ਆਨੰਦ ਸੱਤ ਚੇਤਨ ਆਨੰਦ ਸਰੂਪ ਪਰਮਾਤਮਾ ਸੱਤ ਹੈ ਸਦੀਵੀ ਹੈ ਸਦਾ ਰਹਿਣ ਵਾਲਾ ਫਿਰ ਉਹ ਚੇਤਨ ਹੈ ਆਪਾਂ ਨੂੰ ਦੇਖ ਰਿਹਾ ਸੁਣ ਰਿਹਾ ਜੋ ਕੁਝ ਵੀ ਆਪਾਂ ਕਰਮ ਕਰਦੇ ਹਾਂ ਬਲਕਿ ਸਾਰੀ ਸ੍ਰਿਸ਼ਟੀ ਦੇ ਜਿੰਨੇ ਜੀਵ ਜੋ ਵੀ ਕਰਮ ਕਰਦੇ ਨੇ ਅਕਾਲ ਪੁਰਖ ਵਾਹਿਗੁਰੂ ਸਭ ਦੇਖਦਾ ਪਿਆ ਇਸ ਲਈ ਉਹਨੂੰ ਚੇਤਨ ਕਹਿੰਦੇ ਉਹਦੀ ਚੇਤਨਤਾ ਸਾਰੀ ਪ੍ਰਕਿਰਤੀ ਵਿੱਚ ਫਿਰ ਉਹ ਸੁੱਖ ਸਰੂਪ ਹੈ ਆਨੰਦ ਸਰੂਪ ਹੈ ਐਸੇ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੋਵੇ ਤਾਂ ਗੁਰੂ ਸਾਹਿਬ ਜੀ ਦੇ ਦਰ 'ਤੇ ਜਾਣਾ ਪਵੇਗਾ ਬਿਨਾਂ ਗੁਰੂ ਸਾਹਿਬ ਤੋਂ ਅੱਜ ਤੱਕ ਕਿਸੇ ਨੂੰ ਪਰਮਾਤਮਾ ਮਿਲਿਆ ਨਹੀਂ ਔਰ ਨਾ ਕਦੀ ਮਿਲੇਗਾ ਇਹ ਨਿਯਮ ਹੈ ਅਕਾਲ ਪੁਰਖ ਵਾਹਿਗੁਰੂ ਦੇ ਘਰ ਦਾ ਜਿਸ ਨੂੰ ਵੀ ਪਰਮਾਤਮਾ ਦੀ ਪ੍ਰਾਪਤੀ ਹੋਈ ਗੁਰੂ ਸਾਹਿਬ ਜੀ ਦੇ ਕਰਕੇ ਹੀ ਹੋਈ ਬਿਨਾਂ ਗੁਰੂ ਤੋਂ ਅੱਜ ਤੱਕ ਕੋਈ ਪਰਮਾਤਮਾ ਨੂੰ ਪ੍ਰਾਪਤ ਨਹੀਂ ਕਰ ਸਕਿਆ ਸਤਿਗੁਰ ਪ੍ਰਸਾਦ ਦੇ ਅਰਥ ਨੇ ਗੁਰੂ ਸਾਹਿਬ ਜੀ ਦੀ ਕਿਰਪਾ ਉਹ ਅਕਾਲ ਪੁਰਖ ਵਾਹਿਗੁਰੂ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਇਹ ਮੰਗਲ ਕਰਕੇ ਫਿਰ ਅੱਗਿਓਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ ਜਾਤ ਸੁਭਾਵਾ ਤਦ ਹੀ ਗਾਵਾ ਜੇ ਇਹ ਅਕਾਲ ਪੁਰਖ ਵਾਹਿਗੁਰੂ ਮੈਂ ਤੈਨੂੰ ਭਾ ਜਾਵਾਂ ਤਾਂ ਮੈਂ ਤੇਰੇ ਗੀਤ ਗਾ ਸਕਦਾ ਤੇਰੀ ਸੋਭਾ ਮੈਂ ਤਾਂ ਕਰ ਸਕਦਾ ਜੇ ਤੈਨੂੰ ਚੰਗਾ ਲੱਗਾਂਗਾ ਤੇ ਜੇ ਤੈਨੂੰ ਮੈਂ ਭਾਵਾਂ ਨਾ ਚੰਗਾ ਨਾ ਲੱਗਾਂ ਮੈਂ ਕਦੀ ਤੇਰੀ ਵਡਿਆਈ ਨਹੀਂ ਕਰ ਸਕਦਾ ਇਹਦਾ ਅਰਥ ਜਿਹੜੇ ਪਰਮਾਤਮਾ ਦੀ ਵਡਿਆਈ ਕਰਦੇ ਪਏ ਨੇ ਗੁਰਮੁਖ, ਉਹਨਾਂ ਉੱਤੇ ਪਰਮਾਤਮਾ ਖੁਸ਼ ਹੈ, ਉਹਨਾਂ ਉੱਤੇ ਪਰਮਾਤਮਾ ਪ੍ਰਸੰਨ ਹੈ। ਪਰਮਾਤਮਾ ਦੀ ਮਿਹਰਬਾਨੀ ਕਰਕੇ ਉਹ ਪਰਮਾਤਮਾ ਨੂੰ ਗਾ ਰਹੇ ਨੇ, ਨਹੀਂ ਤਾਂ ਕਦੀ ਪਰਮਾਤਮਾ ਨੂੰ ਜਪ ਨਹੀਂ ਸੀ ਸਕਦੇ ਜੇ ਪਰਮਾਤਮਾ ਉਹਨਾਂ 'ਤੇ ਪ੍ਰਸੰਨ ਨਾ ਹੁੰਦਾ। ਜਾਤ ਸੁਭਾਵਾ ਤਦ ਹੀ ਗਾਵਾਂ, ਤਾਂ ਹੀ ਗਾ ਸਕਦਾ ਜੇ ਤੈਨੂੰ ਭਾਵਾਂਗਾ ਤਾਂ ਗਾਵੇ ਕਾ ਫਲ ਪਾਵਾਂ। ਕਹਿੰਦੇ ਫਿਰ ਮੇਰਾ ਉਹ ਗਾਏ ਹੋਏ ਦਾ ਫਲ ਮੈਨੂੰ ਤਾਂ ਮਿਲੇਗਾ ਪਰਮਾਤਮਾ ਜੇ ਤੂੰ ਖੁਸ਼ ਹੋਵੇਂਗਾ, ਜੇ ਤੂੰ ਖੁਸ਼ ਨਹੀਂ ਤੇ ਗਾਏ ਹੋਏ ਦਾ ਵੀ ਫਲ ਕੌਣ ਦੇਵੇਗਾ ਜਿਹੜਾ ਤੈਨੂੰ ਗਾਵਿਆ ਹੈ। ਕਹਿੰਦੇ ਨਾ ਕੋਈ ਗਾਵੈ ਕੋ ਸੁਣੈ ਕੋ ਚਿਰ ਸੁਣਾਵੈ, ਜਨਮ ਜਨਮ ਕੀ ਮਲ ਉਤਰੇ ਮਨ ਚਿੰਦਿਆ ਪਾਵੇ। ਭਾਵੇਂ ਕੋਈ ਗਾ ਲਵੇ ਕੋਈ ਸੁਣ ਲਵੇ ਪਰਮਾਤਮਾ ਨੂੰ, ਉਸ ਨੂੰ ਫਲ ਇਹ ਮਿਲੇਗਾ ਉਹਦੀ ਜਨਮਾਂ ਜਨਮਾਂ ਦੀ ਸੰਸਕਾਰਾਂ ਦੀ ਕਰਮਾਂ ਦੀ ਮੈਲ ਉੱਤਰ ਜਾਵੇਗੀ, ਮਨ ਨਿਰਮਲ ਹੋ ਜਾਵੇਗਾ। ਇਹ ਗਾਉਣ ਦਾ ਫਲ ਹੈ। ਪਰ ਕਹਿੰਦੇ ਫਲ ਵੀ ਤਾਂ ਹੀ ਮਿਲੇ ਨਾ ਜੇ ਪਰਮਾਤਮਾ ਖੁਸ਼ ਹੋਵੇ, ਜੇ ਪ੍ਰਸੰਨ ਹੋਵੇ ਪਰਮਾਤਮਾ ਤੇ ਗਾਏ ਹੋਏ ਦਾ ਫਲ ਦੇ ਦੇਵੇਗਾ। ਗਾਵੇ ਕਾ ਫਲ ਹੋਈ ਜਾਂ ਆਪੇ ਦੇਵੈ ਸੋਈ। ਕਹਿੰਦੇ ਗਾਏ ਹੋਏ ਦਾ ਫਲ ਉਹ ਅਕਾਲ ਪੁਰਖ ਵਾਹਿਗੁਰੂ ਆਪ ਦਿੰਦਾ ਗੁਰਮੁਖੋ। ਤਾਂ ਆਪਾਂ ਕੱਲ ਥੋੜੀ ਕੁ ਵਿਚਾਰ ਕੀਤੀ ਸੀ ਭਈ ਆਪਾਂ ਕਰਮ ਕਰ ਸਕਦੇ ਹਾਂ, ਫਲ ਨਹੀਂ ਲੈ ਸਕਦੇ, ਫਲ ਨਹੀਂ ਆਪਾਂ ਲੈ ਸਕਦੇ, ਕਰਮ ਕਰ ਸਕਦੇ ਹਾਂ। ਚੰਗੇ ਕਰਮ ਕਰਾਂਗੇ ਫਲ ਤਾਂ ਵੀ ਅਕਾਲ ਪੁਰਖ ਵਾਹਿਗੁਰੂ ਹੀ ਦੇਵੇਗਾ, ਆਪਾਂ ਆਪਣੇ ਆਪ ਫਲ ਨਹੀਂ ਪ੍ਰਾਪਤ ਕਰ ਸਕਦੇ। ਇਹ ਹੀ ਗੱਲ ਇੱਕ ਵਾਰ ਅਲੀ ਨੇ ਮੁਹੰਮਦ ਸਾਹਿਬ ਨੂੰ ਪੁੱਛੀ ਸੀ, ਕਿਉਂਕਿ ਉਹ ਬਹੁਤ ਸਤਿਕਾਰਯੋਗ ਪੈਗੰਬਰ ਸਨ, ਅਲੀ ਵੀ ਸਤਿਕਾਰਯੋਗ ਸੀ। ਅਲੀ ਨੇ ਮੁਹੰਮਦ ਸਾਹਿਬ ਨੂੰ ਆਖਿਆ ਵੀ ਮੁਹੰਮਦ ਸਾਹਿਬ, ਸਭ ਕੁਝ ਖੁਦਾ ਨੇ ਆਪਣੇ ਹੱਥ ਵਿੱਚ ਰੱਖਿਆ ਕਿ ਕੁਝ ਮਨੁੱਖ ਨੂੰ ਵੀ ਤਾਕਤ ਦਿੱਤੀ ਹੈ, ਬੰਦਾ ਵੀ ਕੁਝ ਕਰ ਸਕਦਾ ਕਿ ਸਭ ਕੁਝ ਖੁਦਾ ਹੀ ਕਰਦਾ। ਤਾਂ ਮੁਹੰਮਦ ਸਾਹਿਬ ਨੇ ਆਖਿਆ ਕੋਈ ਨਹੀਂ ਕਿਸੇ ਦਿਨ ਤੈਨੂੰ ਜਵਾਬ ਦੇਵਾਂਗੇ। ਉਹ ਕਹਿੰਦਾ ਨਹੀਂ ਜੀ, ਜੇ ਪਿਆਸ ਅੱਜ ਲੱਗੀ ਹੋਵੇ ਤਾਂ ਪਾਣੀ ਅੱਜ ਚਾਹੀਦਾ, ਜੇ ਭੁੱਖ ਹੁਣ ਲੱਗੀ ਹੈ ਤਾਂ ਪ੍ਰਸ਼ਾਦਾ ਵੀ ਤਾਂ ਹੋਣੀ ਚਾਹੀਦਾ ਨਾ ਛਕਣ ਲਈ, ਸਵਾਲ ਮੈਂ ਅੱਜ ਕੀਤਾ ਤੇ ਮੈਨੂੰ ਜਵਾਬ ਵੀ ਅੱਜ ਹੀ ਦਿਓ। ਉਹ ਕਹਿੰਦੇ ਚੱਲ ਠੀਕ, ਤੂੰ ਇੱਦਾਂ ਕਰ ਅਲੀ, ਉੱਠ ਕੇ ਖੜਾ ਹੋ ਜਾ। ਉਹ ਅਲੀ ਉੱਠ ਕੇ ਖੜਾ ਹੋ ਗਿਆ ਤੇ ਮੁਹੰਮਦ ਸਾਹਿਬ ਕਹਿਣ ਲੱਗੇ ਇੱਕ ਪੈਰ ਆਪਣਾ ਉੱਪਰ ਚੱਕ ਲਾ ਜ਼ਮੀਨ ਤੋਂ। ਉਹ ਕਹਿੰਦਾ ਜੀ ਕਿਹੜਾ ਚੱਕਾਂ? ਕਹਿੰਦੇ ਤੇਰੀ ਮਰਜ਼ੀ ਹੈ, ਭਾਵੇਂ ਖੱਬਾ ਚੱਕ ਲਾ ਸੱਜਾ ਚੱਕ ਲਾ, ਇੱਕ ਪੈਰ ਉੱਪਰ ਕਰ। ਉਹਨੇ ਇੱਕ ਪੈਰ ਉੱਪਰ ਚੱਕ ਲਿਆ ਜ਼ਮੀਨ ਤੋਂ। ਫਿਰ ਮੁਹੰਮਦ ਸਾਹਿਬ ਕਹਿਣ ਲੱਗੇ ਓਂਕਾਰ ਹੁਣ ਦੋਨੋਂ ਪੈਰ ਉੱਪਰ ਕਰ ਲਾ, ਦੂਜਾ ਵੀ ਚੱਕ ਲਾ। ਉਹ ਕਹਿੰਦਾ ਜੀ ਦੂਜਾ ਨਹੀਂ ਮੈਂ ਚੱਕ ਸਕਦਾ, ਆਹ ਪਹਿਲਾਂ ਥੱਲੇ ਰੱਖਾਂਗਾ ਫਿਰ ਦੂਜਾ ਚੱਕ ਸਕਦਾ, ਜਿੰਨੀ ਦੇਰ ਪਹਿਲਾਂ ਨਹੀਂ ਥੱਲੇ ਰੱਖਦਾ ਦੂਜਾ ਕਿਵੇਂ ਚੱਕਾਂਗਾ। ਮੁਹੰਮਦ ਸਾਹਿਬ ਕਹਿੰਦੇ ਬਸ ਇਹ ਤੇਰੇ ਸਵਾਲ ਦਾ ਜਵਾਬ ਹੈ ਭਾਈ, ਸਭ ਕੁਝ ਮਨੁੱਖ ਨਹੀਂ ਕਰ ਸਕਦਾ, ਸਭ ਕੁਝ ਤਾਂ ਪਰਮਾਤਮਾ ਹੀ ਕਰ ਸਕਦਾ। ਕੁਝ ਕੁ ਕਰਮ ਕਰਨ ਦੀ ਮਨੁੱਖ ਨੂੰ ਆਜ਼ਾਦੀ ਪਰਮਾਤਮਾ ਨੇ ਦਿੱਤੀ ਹੈ, ਜਿਵੇਂ ਤੂੰ ਸਿਰਫ ਇੱਕ ਪੈਰ ਚੱਕ ਸਕਦਾ ਦੋਨੇ ਨਹੀਂ ਚੱਕ ਸਕਦਾ, ਤੂੰ ਖੱਬਾ ਜਾਂ ਸੱਜਾ ਚੱਕ ਸਕਦਾ ਇਹ ਤੇਰੀ ਮਰਜ਼ੀ ਹੈ, ਇਹ ਆਜ਼ਾਦੀ ਤੈਨੂੰ ਹੈ, ਤੇਰੀ ਮਰਜ਼ੀ। ਤੂੰ ਖੱਬਾ ਵੀ ਚੱਕ ਸਕਦਾ, ਤੇਰੀ ਮਰਜ਼ੀ ਹੋਵੇ ਤਾਂ ਸੱਜਾ ਵੀ ਚੱਕ ਸਕਦਾ, ਪਰ ਦੋਨੇ ਨਹੀਂ ਚੱਕ ਸਕਦਾ ਨਾ। ਇਸੇ ਤਰ੍ਹਾਂ ਕੁਝ ਕਰਮ ਕਰਨ ਦੀ ਆਜ਼ਾਦੀ ਮਨੁੱਖ ਕੋਲ ਹੈਗੀ ਹੈ, ਫਲ ਪ੍ਰਾਪਤ ਜਿਹੜਾ ਉਹ ਮਨੁੱਖ ਨਹੀਂ ਕਰ ਸਕਦਾ, ਫਲ ਅਕਾਲ ਪੁਰਖ ਵਾਹਿਗੁਰੂ ਨੇ ਆਪ ਹੀ ਦੇਣਾ ਹੁੰਦਾ, ਫਲ ਨਹੀਂ ਆਪਾਂ ਪਰਮਾਤਮਾ ਤੋਂ ਲੈ ਸਕਦੇ, ਉਹ ਉਹੀ ਦੇਵੇਗਾ। ਪਰ ਕਰਮ ਕਰਨ ਦੀ ਆਜ਼ਾਦੀ ਆਪਾਂ ਨੂੰ ਦਿੱਤੀ ਹੈ, ਆਪਾਂ ਪਾਪ ਵੀ ਕਰ ਸਕਦੇ ਹਾਂ, ਆਪਣੀ ਮਰਜ਼ੀ ਆਪਾਂ ਪੁੰਨ ਵੀ ਕਰ ਸਕਦੇ ਹਾਂ। ਜਿਵੇਂ ਨੇ ਆਖਿਆ ਸੀ ਤੇਰੀ ਮਰਜ਼ੀ ਤੂੰ ਖੱਬਾ ਚੱਕ ਸਕਦਾ, ਤੇਰੀ ਮਰਜ਼ੀ ਤੂੰ ਸੱਜਾ ਚੱਕ ਸਕਦਾ, ਇੰਨੀ ਆਜ਼ਾਦੀ ਤੈਨੂੰ ਹੈ, ਪਰ ਸਾਰੀ ਤਾਕਤ ਤੈਨੂੰ ਨਹੀਂ ਦਿੱਤੀ ਵੀ ਤੂੰ ਦੋਨੋਂ ਪੈਰ ਇਕੱਠੇ ਚੱਕ ਲਵੇਂ। ਕਰਮ ਕਰ ਸਕਦਾ ਮਨੁੱਖ, ਇਹ ਉਹਦੀ ਮਰਜ਼ੀ ਹੈ, ਪਾਪ ਕਰੇ ਜਾਂ ਪੁੰਨ ਕਰੇ, ਚੰਗੇ ਕਰਮ ਕਰੇ ਜਾਂ ਮਾੜੇ ਕਰਮ ਕਰੇ, ਇਹ ਉਹਦੀ ਮਰਜ਼ੀ ਹੈ। ਕਰਮ ਕਰਨ ਦੀ ਆਜ਼ਾਦੀ ਅਕਾਲ ਪੁਰਖ ਵਾਹਿਗੁਰੂ ਨੇ ਦਿੱਤੀ ਹੋਈ ਆਪਾਂ ਨੂੰ। ਇਸੇ ਕਰਕੇ ਜਦੋਂ ਮਹਾਂਪੁਰਸ਼ ਆਉਂਦੇ ਨੇ ਜਾਂ ਗੁਰੂ ਸਾਹਿਬ ਜੀ ਨੇ ਉਤਾਰ ਲਿਆ, ਇਹੀ ਦੱਸਣ ਲਈ ਲਿਆ ਸੀ ਗੁਰਮੁਖਾ ਤੂੰ ਕਰਮ ਕਰ ਸਕਦਾ ਪਰ ਕਰਮ ਵਿਚਾਰ ਕੇ ਕਰਨਾ, ਮਾੜੇ ਕਰਮ ਨਹੀਂ ਕਰਨੇ, ਚੰਗੇ ਕਰੇਗਾ ਤਾਂ ਤੇਰੀ ਪ੍ਰਾਰਬਧ ਚੰਗੀ ਬਣੇਗੀ, ਚੰਗੇ ਕਰਮ ਕਰੇਗਾ ਪਰਮਾਤਮਾ ਦੇ ਨੇੜੇ ਹੋ ਜਾਏਗਾ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਕਹਿੰਦੇ ਆਪਣੇ ਕੀਤੇ ਹੋਏ ਕਰਮਾਂ ਕਰਕੇ ਕੁਝ ਮਹਾਰਾਜ ਦੇ ਨੇੜੇ ਹੋ ਜਾਂਦੇ, ਕੁਝ ਬਹੁਤ ਦੂਰ ਹੋ ਜਾਂਦੇ, ਫਿਰ ਮਿਲ ਹੀ ਨਹੀਂ ਸਕਦੇ, ਕਈ ਕਈ ਯੁੱਗ ਬਤੀਤ ਹੋ ਜਾਂਦੇ, ਸਦੀਆਂ ਲੰਘ ਜਾਂਦੀਆਂ, ਪਰਮਾਤਮਾ ਨਾਲ ਮੇਲ ਨਹੀਂ ਹੁੰਦਾ। क्यों? क्योंकि कर्म इदां दे कर ले ना, इस लई उन्होंने आख्या भी कर्म तू कर सकता है, कर्म करने की आजादी है पर फल अकाल पुरख वाहिगुरु देवेगा। हाँ ये जरूर तू ख्याल करना सोच के कर्म करने, जिहड़ा कर्म तेनू महाराज ने करन दी आग्या दित्ती उही करना, जिस तो मना कीता उह नहीं करना। ये दसण वास्ते ही संत महापुरश आउंदे ने, नहीं तो आपां नूं कौन सोझी देवे? आपां आखांगे जी सानू कर्म करन दी आजादी है। देखो रसना आपां नूं दित्ती परमात्मा ने, जबान बोलन वास्ते दित्ती है, इस नाल आपां बाणी भी पढ़ सकते हैं, महाराज जी दे गुण गा सकते हैं, वडियाई कर सकते हैं, पर इहदे नाल आपां मंदा भी बोल सकते हैं, किसी नूं गालां कढ सकते हैं, खिक्के बोल बोल सकते हैं, किसी दी निंदिया भी कर सकते हैं, इसे रसना नाल। ये हुण आपां देखणा भई की करना, किस कर्म दा की फल मिलेगा, ये गुरु साहब जी ने दस दिता, ये महापुरश दस दिंदे। भाई जे निंदा करेंगे इस जबान नाल ते मारे कहिंदे निंदा भली किसे की नाही मनमुख मुग्ध करन, ਇਹ ਕੌੜੇ ਬੋਲ ਕਿਸੇ ਵਾਸਤੇ ਵੀ ਨਹੀਂ ਬੋਲਣੇ। ਮਾਨਮੁੱਖਾਂ ਦਾ ਕੰਮ ਹੁੰਦਾ ਨਿੰਦਿਆ ਕਰਨੀ, ਤੇ ਫਿਰ ਕੀ ਕਰਨਾ ਜੀ? ਮਹਾਰਾਜ ਕਹਿੰਦੇ ਨੇ ਉਸਤਤ ਕਰੋ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰਾਖੀ। ਕਹਿੰਦੇ ਰਸਨਾ ਨਾਲ ਪ੍ਰਮਾਤਮਾ ਦੀ ਉਸਤਤ ਕਰੋ ਭਾਈ, ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਓ। ਆਜ਼ਾਦੀ ਆਪਾਂ ਨੂੰ ਹੈਗੀ, ਇਸ ਰਸਨਾ ਨਾਲ ਆਪਾਂ ਨਿੰਦਿਆ ਵੀ ਕਰ ਸਕਦੇ ਹਾਂ, ਉਸਤਤ ਵੀ ਕਰ ਸਕਦੇ ਹਾਂ। ਇਹ ਮਹਾਰਾਜ ਜੀ ਨੇ ਨਿਰਣਾ ਕਰਕੇ ਦੱਸ ਦਿੱਤਾ ਵੀ ਨਿੰਦਿਆ ਦਾ ਕੀ ਫਲ ਹੋਵੇਗਾ। ਨਿੰਦਕ ਡੂਬਾ ਹਮ ਉਤਰੇ ਪਾਰ, ਕਬੀਰ ਸਾਹਿਬ ਦੇ ਬਚਨ। ਉਹ ਕਹਿੰਦੇ ਨਿੰਦਕ ਡੁੱਬ ਜਾਵੇਗਾ, ਉਸਤਤ ਕਰਨ ਵਾਲੇ ਪਾਰ ਉਤਰ ਜਾਣਗੇ। ਇਸ ਲਈ ਜੇ ਗਾਇਆ, ਕਹਿੰਦੇ ਫਲ ਆਪਣੇ ਆਪ ਨਹੀਂ ਆਪਾਂ ਲੈ ਸਕਦੇ, ਫਲ ਅਕਾਲ ਪੁਰਖ ਵਾਹਿਗੁਰੂ ਦੇਵੇਗਾ। ਹਾਂ ਗਾਏ ਹੋਏ ਦਾ ਫਲ ਇਹ ਹੈ ਵੀ ਮਨ ਦੀ ਪਵਿੱਤਰਤਾ ਬਣ ਜਾਂਦੀ, ਮਨ ਨਿਰਮਲ ਹੋ ਜਾਂਦਾ। ਕੋਈ ਗਾਵੇ, ਕੋ ਸੁਣੇ, ਕੋ ਉੱਚਰ ਸੁਣਾਵੇ, ਕੋਈ ਗਾ ਲਵੇ, ਕੋਈ ਸੁਣ ਲਵੇ, ਕੋਈ ਸੁਣਾ ਦੇਵੇ, ਜਨਮ ਜਨਮ ਕੀ ਮਲ ਉਤਰੇ ਮਨ ਚਿੰਦਿਆ ਪਾਵੇ। ਕਹਿੰਦੇ ਕਈਆਂ ਜਨਮਾਂ ਦੀ ਮੈਲ ਮਨ ਨੂੰ ਲੱਗੀ ਹੋਈ ਉਤਰ ਜਾਵੇਗੀ, ਮਨ ਭਾਉਂਦੇ ਫਲ ਦੀ ਪ੍ਰਾਪਤੀ ਹੋਵੇਗੀ ਜੇ ਅਕਾਲ ਪੁਰਖ ਵਾਹਿਗੁਰੂ ਨੂੰ ਕੋਈ ਗਾਵੇਗਾ ਜਾਂ ਫਿਰ ਸੁਣੇਗਾ, ਪਰ ਫਲ ਉਹ ਅਕਾਲ ਪੁਰਖ ਵਾਹਿਗੁਰੂ ਹੀ ਦੇਵੇਗਾ ਜੀ। ਗਾਵੇ ਕਾ ਫਲ ਹੋਈ ਜਾਂ ਆਪੇ ਦੇਵੇ ਸੋਈ, ਮਨ ਮੇਰੇ ਗੁਰਬਚਨੀ ਨਿਧ ਪਾਈ। ਕਹਿੰਦੇ ਮੇਰਿਆ ਮਨਾ ਗੁਰੂ ਸਾਹਿਬ ਜੀ ਦੇ ਬਚਨ ਕਮਾਉਣ ਕਰਕੇ ਨਿਧੀਆਂ ਦੀ ਪ੍ਰਾਪਤੀ ਹੁੰਦੀ, ਰਿੱਧੀ ਸਿੱਧੀ ਨਿਧੀ। ਇਹ ਜਿਹੜੇ ਖਜ਼ਾਨੇ ਮੰਨੇ ਗਏ ਨਾ ਨਿਧੀਆਂ, ਨੌ ਖਜ਼ਾਨੇ, ਨੌ ਕੀਮਤੀ ਖਜ਼ਾਨਿਆਂ ਨੂੰ ਨਿਧੀ ਕਹਿੰਦੇ। ਕਹਿੰਦੇ ਸਭ ਕੀਮਤੀ ਖਜ਼ਾਨੇ ਮਿਲ ਜਾਣਗੇ ਮੇਰਿਆ ਮਨਾ ਜੇ ਗੁਰੂ ਸਾਹਿਬ ਜੀ ਦੇ ਬਚਨ ਕਮਾਵੇਗਾ। ਮਨ ਮੇਰੇ ਗੁਰਬਚਨੀ ਨਿਧ ਪਾਈ, ਜਿਨ੍ਹਾਂ ਨੇ ਹੁਣ ਤੱਕ ਸੁੱਖ ਪ੍ਰਾਪਤ ਕੀਤੇ, ਬ੍ਰਹਮ ਗਿਆਨ ਪ੍ਰਾਪਤ ਕੀਤਾ, ਰਿਧੀਆਂ ਸਿੱਧੀਆਂ ਪ੍ਰਾਪਤ ਕੀਤੀਆਂ ਮਹਾਰਾਜ ਜੀ ਦੇ ਬਚਨਾਂ ਦੀ ਕਮਾਈ ਕਰਕੇ ਕੀਤੀਆਂ, ਗੁਰੂ ਸਾਹਿਬ ਜੀ ਦੇ ਬਚਨ ਨੂੰ ਕਮਾਉਣ ਕਰਕੇ। ਤਾਂ ਤੇ ਸੱਚ ਮੈਂ ਰਹਿਆ ਸਮਾਈ, ਕਹਿੰਦੇ ਤਾਂ ਹੀ ਉਹ ਸੱਚ ਵਿੱਚ ਸਮਾਏ ਰਹਿੰਦੇ ਨੇ ਜਿਨ੍ਹਾਂ ਨੇ ਮਹਾਰਾਜ ਜੀ ਦੇ ਬਚਨ ਦੀ ਕਮਾਈ ਕੀਤੀ ਸੀ, ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਸ਼ਬਦ ਦੀ ਕਮਾਈ ਕੀਤੀ, ਉਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਵਿੱਚ ਸਮਾਏ ਹੁੰਦੇ। ਰਹਾਉ ਬਸਰਾਮ ਦੇ ਕੇ ਮਹਾਰਾਜ ਕਿਰਪਾ ਕਰ ਰਹੇ ਹਨ। ਗੁਰਸਾਖੀ ਅੰਤਰ ਜਾਗੀ, ਕਹਿੰਦੇ ਜਿਨ੍ਹਾਂ ਦੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਪ੍ਰਗਟ ਹੋ ਆਉਂਦੀ, ਜਿਹੜੇ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਅੰਦਰੋਂ ਪ੍ਰਗਟ ਕਰ ਲੈਂਦੇ। ਤਾਂ ਚੰਚਲ ਮਤ ਤਿਆਗੀ, ਕਹਿੰਦੇ ਉਹ ਆਪਣੀ ਮਨ ਮਤ ਦੀ ਚੰਚਲਤਾ ਛੱਡ ਦਿੰਦੇ। ਮਨ ਚੰਚਲਤਾ ਹੀ ਕਰਦਾ ਨਾ, ਕਹਿੰਦੇ ਇਹ ਮਨ ਫਿਰ ਚੰਚਲਤਾ ਹੀ ਛੱਡ ਦਿੰਦਾ ਹੈ। ਮਨ ਉਹਨਾਂ ਦਾ ਚੰਚਲ ਨਹੀਂ ਹੁੰਦਾ, ਟਿਕਿਆ ਹੋਇਆ ਹੁੰਦਾ, ਫਿਰ ਭੱਜਾ ਨਹੀਂ ਫਿਰ। ਜਿਨ੍ਹਾਂ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਪ੍ਰਗਟ ਹੋ ਆਉਂਦੀ ਹੈ ਉਹ ਆਪਣੇ ਮਨ ਦੀ ਚੰਚਲਤਾ ਹੀ ਛੱਡ ਦੇਣਗੇ, ਮਨ ਦੀ ਮਰਜ਼ੀ ਛੱਡ ਦਿੰਦੇ, ਮਨ ਦਾ ਦੌੜਨਾ ਭੱਜਣਾ ਉਹਨਾਂ ਦਾ ਖਤਮ ਹੋ ਜਾਂਦਾ। ਗੁਰਸਾਖੀ ਕਾ ਉਜਿਆਰਾ, ਕਹਿੰਦੇ ਗੁਰੂ ਸਾਹਿਬ ਜੀ ਦੀ ਜੋਤ ਦਾ ਇਹ ਪ੍ਰਕਾਸ਼ ਜਦੋਂ ਅੰਦਰ ਹੁੰਦਾ, ਉਜਿਆਰੇ ਦਾ ਅਰਥ ਹੈ ਪ੍ਰਕਾਸ਼, ਤੇ ਸਾਖੀ ਕਹਿੰਦੇ ਜੋਤ ਨੂੰ, ਜਦੋਂ ਪ੍ਰਮਾਤਮਾ ਦੀ ਜੋਤ ਅੰਦਰ ਪ੍ਰਕਾਸ਼ ਕਰਦੀ ਹੈ ਤਾਂ ਮਿਟਿਆ ਸਗਲ ਅੰਧਿਆਰਾ, ਕਹਿੰਦੇ ਸਾਰਾ ਹਨੇਰਾ ਉਸ ਵੇਲੇ ਖਤਮ ਹੋ ਜਾਂਦਾ। ਅੰਦਰ ਮਹਾਰਾਜ ਜੀ ਦੇ ਸ਼ਬਦ ਦਾ ਪ੍ਰਕਾਸ਼ ਹੁੰਦਾ, ਅਗਿਆਨ ਦਾ ਹਨੇਰਾ ਖਤਮ ਹੋ ਜਾਂਦਾ। ਉਵੇਂ ਬਾਹਰ ਤਾਂ ਪ੍ਰਕਾਸ਼ ਹੈਗਾ, ਬਾਹਰ ਤਾਂ ਜਦੋਂ ਸੂਰਜ ਚੜ੍ਹਦਾ ਆਪਾਂ ਨੂੰ ਦਿਸਣ ਲੱਗ ਪੈਂਦਾ, ਆਪਾਂ ਲਾਈਟ ਆਨ ਕਰਦੇ ਹਾਂ ਦਿਸਣ ਲੱਗ ਪੈਂਦਾ, ਪਰ ਅੰਦਰਲਾ ਹਨੇਰਾ ਗੁਰੂ ਸਾਹਿਬ ਜੀ ਦੇ ਸ਼ਬਦ ਦੇ ਪ੍ਰਕਾਸ਼ ਤੋਂ ਬਿਨਾਂ ਕਦੇ ਦੂਰ ਨਹੀਂ ਹੁੰਦਾ। ਮਹਾਰਾਜ ਨੇ ਬਚਨ ਕਿਹਾ, ਜੇ ਸੌ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਰ ਘੋਰ ਅੰਧਾਰ। ਕਹਿੰਦੇ ਜੇ ਸੌ ਚੰਦਰਮਾ ਚੜ੍ਹ ਜੇ, ਹਜ਼ਾਰ ਸੂਰਜ ਚੜ੍ਹ ਜਾਵੇ, ਤਾਂ ਵੀ ਗੁਰੂ ਦੇ ਸ਼ਬਦ ਤੋਂ ਬਿਨਾਂ ਅੰਦਰ ਹਨੇਰਾ ਹੀ ਰਹੇਗਾ। ਬੰਦੇ ਦੇ ਅੰਦਰ ਹਨੇਰਾ ਹੀ ਹੈ, ਤੇ ਜਿੱਥੇ ਹਨੇਰਾ ਹੋਵੇ ਉੱਥੇ ਦਿਖਾਈ ਕੁਝ ਨਹੀਂ ਦਿੰਦਾ। ਬਸ ਅੰਦਰ ਹਨੇਰੇ ਦਾ ਮਤਲਬ ਇਹ ਵੀ ਆਪਾਂ ਚੰਗੇ ਮਾੜੇ ਦੀ ਫਿਰ ਪਛਾਣ ਨਹੀਂ ਕਰ, ਸਾਨੂੰ ਦਿਸਦਾ ਨਹੀਂ ਕੁਝ ਵੀ ਇਹ ਪਾਪ ਸੀ ਕਿ ਪੁੰਨ ਸੀ, ਉਹ ਦਿਸਣੋਂ ਹਟ ਹੀ ਜਾਂਦਾ। ਪਰ ਮਹਾਰਾਜ ਦੇ ਬਚਨ, ਗੁਰ ਸਾਖੀ ਕਾ ਉਜਿਆਰਾ ਤਾਂ ਮਿਟਿਆ ਸਗਲ ਅੰਧਿਆਰਾ। ਜਦੋਂ ਗੁਰੂ ਸਾਹਿਬ ਜੀ ਦੀ ਜੋਤ ਅੰਦਰ ਪ੍ਰਕਾਸ਼ਮਾਨ ਹੋਈ, ਗਿਆਨ ਹੋਇਆ, ਉਸ ਪ੍ਰਕਾਸ਼ ਕਰਕੇ ਅਗਿਆਨ ਦਾ ਸਾਰਾ ਹਨੇਰਾ ਖਤਮ ਹੋ ਗਿਆ। ਅਗਿਆਨ ਚਲੇ ਗਿਆ, ਗਿਆਨ ਆ ਗਿਆ। ਗਿਆਨ ਨੂੰ ਹੀ ਪ੍ਰਕਾਸ਼ ਕਹਿੰਦੇ ਅਸਲ ਵਿੱਚ। ਜਦੋਂ ਅੰਦਰ ਗਿਆਨ ਆ ਜਾਂਦਾ ਨਾ ਜੀ, ਪਾਪ ਪੁੰਨ ਦੀ ਸੋਝੀ ਆ ਜਾਂਦੀ, ਚੰਗੇ ਮਾੜੇ ਦਾ ਨਿਰਣਾ ਕਰਨਾ ਆ ਜਾਂਦਾ, ਸੱਤ ਸੱਤ ਦੀ ਵਿਚਾਰ ਆਪਾਂ ਕਰ ਸਕਦੇ ਹਾਂ, ਤੇ ਫਿਰ ਪਤਾ ਲੱਗਣ ਲੱਗ ਪੈਂਦਾ ਵੀ ਮਹਾਰਾਜ ਸਾਹਿਬ ਜੀ ਨੇ ਕੀ ਹੁਕਮ ਕੀਤਾ। ਜਾਂ ਇੱਦਾਂ ਵੀ ਆਪਾਂ ਕਹਿ ਸਕਦੇ ਹਾਂ ਵੀ ਜਦੋਂ ਅੰਦਰ ਪ੍ਰਕਾਸ਼ ਹੁੰਦਾ ਫਿਰ ਹਰ ਕਰਮ ਬੰਦਾ ਮਹਾਰਾਜ ਨੂੰ ਪੁੱਛ ਕੇ ਕਰਦਾ ਭਾਈ ਮੈਂ ਇਹ ਕੰਮ ਕਰ ਲਾਂ ਜੀ, ਆਗਿਆ ਤੁਹਾਡੀ, ਜੇ ਆਗਿਆ ਤਾਂ ਕਰਨਾ, ਨਹੀਂ ਕਰ, ਨਹੀਂ ਆਗਿਆ ਤਾਂ ਨਹੀਂ ਕਰਨਾ। ਕਿਉਂਕਿ ਪ੍ਰਕਾਸ਼ ਹੈ ਮਹਾਰਾਜ ਦਾ, ਅਤੇ ਪ੍ਰਕਾਸ਼ ਵਿੱਚ ਹੀ ਫਿਰ ਉਹਨੇ ਜੀਉਣਾ, ਗੁਰੂ ਸਾਹਿਬ ਜੀ ਦੀ ਮਰਜ਼ੀ ਅਨੁਸਾਰ ਚੱਲਣਾ। ਉਵੇਂ ਵੀ ਆਪਾਂ ਕਈ ਵਾਰ ਦੇਖਦੇ ਹਾਂ ਕੁਝ ਗੁਰੂ ਕੇ ਸਿੱਖਾਂ ਦਾ ਸੁਭਾਅ ਹੁੰਦਾ, ਹਰ ਕਾਰਜ ਕਰਨਾ ਤਾਂ ਪਹਿਲਾਂ ਹੁਕਮਨਾਮਾ ਲੈਣਾ, ਪਹਿਲਾਂ ਮਹਾਰਾਜ ਸਾਹਿਬ ਜੀ ਤੋਂ ਆਗਿਆ ਲੈਣੀ। ਜੇ ਗੁਰੂ ਸਾਹਿਬ ਜੀ ਨੇ ਆਗਿਆ ਦੇ ਦਿੱਤੀ ਤਾਂ ਕਰਮ ਕਰਨਾ, ਮਨਾ ਕਰ ਦਿੱਤਾ ਤਾਂ ਨਹੀਂ ਕਰਨਾ। ਕੁਝ ਗੁਰੂ ਕੇ ਸਿੱਖਾਂ ਦਾ ਇਹ ਸੁਭਾਅ ਹੁੰਦਾ, ਹਰੇਕ ਕਾਰਜ ਕਰਨ ਤੋਂ ਪਹਿਲਾਂ ਉਹਨਾਂ ਨੇ ਮਹਾਰਾਜ ਦਾ ਮੁੱਖ ਵਾਕ ਲੈਣਾ। ਇੱਕ ਗੁਰਮੁਖ ਪਿਆਰੇ ਭਾਈ ਵੀਰ ਸਿੰਘ ਵਿਦਿਆਲਿਆ 'ਚ ਡਿਊਟੀ ਕਰਦੇ ਸੀ ਪ੍ਰਚਾਰਕ ਦੀ, ਤਾਂ ਹੁਣ ਤਾਂ ਉਹਨਾਂ ਦਾ ਸਰੀਰ ਨਹੀਂ ਰਿਹਾ। ਉਹਨਾਂ ਦਾ ਸੁਭਾਅ ਸੀ ਹਰ ਕਾਰਜ ਕਰਨਾ ਪਹਿਲਾਂ ਮਹਾਰਾਜ ਨੂੰ ਪੁੱਛਣਾ। ਤਾਂ ਉਹ ਮੇਰੇ ਪਿੰਡ ਦੇ ਸੀ, ਉਹ ਪ੍ਰੇਮ ਵੀ ਬਹੁਤ ਸੀ। ਤਾਂ ਉਹ ਇੱਕ ਵਾਰੀ ਆਏ ਤਾਂ ਕਹਿੰਦੇ ਬਈ ਆਪਾਂ ਬਾਜ਼ਾਰ ਜਾਣਾ। ਮੈਂ ਪੁੱਛਿਆ ਕੀ ਕਰਨਾ, ਕਹਿੰਦੇ ਆਪਾਂ ਟੇਪ ਰਿਕਾਰਡਰ ਖਰੀਦ ਕੇ ਲਿਆਉਣੀ। ਨਵੀਆਂ ਨਵੀਆਂ ਉਦੋਂ ਟੇਪਾਂ ਜੀਆਂ ਚੱਲੀਆਂ ਸੀ, ਆ ਕੈਸਟ ਜਿਹਦੇ 'ਚ ਚੱਲਦੀ ਆ। ਕਹਿੰਦੇ ਆਪਾਂ ਟੇਪ ਖਰੀਦ ਕੇ ਲਿਆਉਣੀ ਆ ਅਤੇ ਇਸ ਕਰਕੇ ਚੱਲੀਏ। ਅਸੀਂ ਚੱਲ ਪਏ, ਸਾਈਕਲ ਲਿਆ, 3 ਕਿਲੋਮੀਟਰ ਚਲਾਉਣਾ ਪਿਆ। 3 ਕਿਲੋਮੀਟਰ ਦੂਰ ਸੀ ਬਾਜ਼ਾਰ। ਜਦੋਂ ਅਸੀਂ ਉਹ ਬਾਜ਼ਾਰ ਉਸ ਪਿੰਡ 'ਚ ਗਏ ਜਿੱਥੇ ਬਾਜ਼ਾਰ ਸੀ, ਤਾਂ ਮੈਨੂੰ ਕਹਿੰਦੇ ਵੀ ਪਹਿਲਾਂ ਗੁਰਦੁਆਰਾ ਸਾਹਿਬ ਜਾਣਾ, ਉੱਧਰ ਨੂੰ ਸਾਈਕਲ ਕਰੋ। ਗੁਰਦੁਆਰਾ ਸਾਹਿਬ ਚਲੇ ਗਏ, ਜਾ ਕੇ 5 ਇਸ਼ਨਾਨਾ ਕੀਤਾ ਅਤੇ ਕਹਿੰਦੇ ਵੀ ਮੈਂ ਕਰਦਾ ਅਰਦਾਸ ਅਤੇ ਤੂੰ ਚੌਰ ਸਾਹਿਬ ਫੜ। ਤਾਂ ਮਹਾਰਾਜ ਨੂੰ ਪੁੱਛੀਏ, ਜੇ ਮਹਾਰਾਜ ਆਗਿਆ ਕਰਨਗੇ ਤਾਂ ਟੇਪ ਲੈ ਲਾਂਗੇ, ਜੇ ਮਹਾਰਾਜ ਨੇ ਮਨਾ ਕੀਤਾ ਤਾਂ ਨਹੀਂ ਲਵਾਂਗੇ। ਚਲੋ, ਉਹਨੇ ਅਰਦਾਸ ਬੇਨਤੀ ਕੀਤੀ ਤਾਂ ਮੈਂ ਚੌਰ ਸਾਹਿਬ ਕਰਦਾ ਪਿਆ ਸੀ। ਜਦੋਂ ਮੁੱਖ ਵਾਕ ਲਿਆ ਤਾਂ ਮੈਨੂੰ ਅੱਜ ਵੀ ਯਾਦ ਹੈ, ਨਾਵੇਂ ਪਾਤਸ਼ਾਹ ਜੀ ਦਾ ਹੁਕਮਨਾਮਾ ਆਇਆ, ਮਨ ਕੀ ਮਨ ਹੀ ਮਾਹੇ ਰਹੀ, ਨਾ ਹਰ ਭਜੇ ਨਾ ਤੀਰਥ ਸੇਵੇ, ਝੋਟੀ ਕਾਲ ਗਹੀ। ਜਦੋਂ ਇਹ ਹੁਕਮਨਾਮਾ ਲਿਆ ਉਹ ਮੈਂ ਫਤਿਹ ਬੁਲਾਈ, ਉਹ ਹੱਸਣ ਲੱਗ ਪਿਆ। ਤਾਂ ਮੈਂ ਆਇਆ ਉੱਠ ਕੇ ਮਹਾਰਾਜ ਜੀ ਦੀ ਤਾਬਿਆ 'ਚੋਂ, ਤਾਂ ਕਹਿੰਦਾ ਚੱਲ ਚੱਲੀਏ ਹੁਣ ਪਿੰਡ ਨੂੰ। ਤਾਂ ਮੈਂ ਕਿਹਾ ਕਿਉਂ ਟੇਪ ਰਿਕਾਰਡਰ ਨਹੀਂ ਲੈਣੀ? ਕਹਿੰਦਾ ਨਹੀਂ, ਹੁਣ ਤਾਂ ਮਹਾਰਾਜ ਨੇ ਮਨਾ ਕਰਤਾ, ਤਾਂ ਹੁਣ ਆਪਾਂ ਟੇਪ ਕਾਹਦੀ ਲੈਣੀ। ਮੈਂ ਕਿਹਾ ਤੂੰ 3 ਕਿਲੋਮੀਟਰ ਪੈਂਡਾ ਪਾਇਆ ਗਰਮੀ 'ਚ, ਹੁਣ 3 ਕਿਲੋਮੀਟਰ ਫਿਰ ਵਾਪਸ ਜਾਵਾਂਗੇ ਸਾਈਕਲ ਚਲਾ ਕੇ, ਤੇ ਤੂੰ ਕਿਹੜਾ ਟਰੈਕਟਰ ਖਰੀਦਣਾ ਸੀ ਵੀ ਮਹਾਰਾਜ ਨੂੰ ਪੁੱਛਣਾ 300 ਦੀ ਟੇਪ ਆਉਣੀ ਆ, ਤੂੰ ਖਰੀਦ ਲੈਣਾ? ਹੱਸਣ ਲੱਗ। ਕਹਿੰਦਾ ਨਹੀਂ, ਮੈਂ ਮਹਾਰਾਜ ਦੀ ਮਰਜ਼ੀ ਤੋਂ ਬਿਨਾਂ ਨਹੀਂ ਕਦੀ ਕੋਈ ਕਾਰਜ ਕੀਤਾ, ਜੇ ਮਹਾਰਾਜ ਆਗਿਆ ਕਰ ਦਿੰਦੇ ਤਾਂ ਆਪਾਂ ਲੈ ਲੈਣੀ ਸੀ, ਹੁਣ ਮਹਾਰਾਜ ਨੇ ਮਨਾ ਕਰਤਾ ਆਪਾਂ ਨਹੀਂ ਲੈਣੀ, ਵਾਪਸ ਆ ਗਿਆ ਅਸੀਂ ਖਰੀਦੀ ਨਹੀਂ। ਕੁਝ ਗੁਰਮੁਖਾਂ ਦਾ ਇਹ ਸੁਭਾਅ ਹੁੰਦਾ, ਕੋਈ ਵੀ ਕੰਮ ਕਰਨਾ ਪਹਿਲਾਂ ਮਹਾਰਾਜ ਨੂੰ ਪੁੱਛਣਾ, ਵੀ ਜੇ ਮਹਾਰਾਜ ਨੇ ਆਖਿਆ ਕਰ ਲਓ ਤਾਂ ਕਰ ਲਓ, ਜੇ ਮਨਾ ਕਰਤਾ ਤਾਂ ਨਹੀਂ ਕਰਦੇ। ਬਸ ਉਸੇ ਨੂੰ ਕਹਿੰਦੇ ਵੀ ਮਹਾਰਾਜ ਜੀ ਦੇ ਸ਼ਬਦ ਵਿੱਚ ਜਿਉਣਾ, ਆਗਿਆ 'ਚ ਜਿਉਣਾ, ਪ੍ਰਕਾਸ਼ ਵਿੱਚ ਜਿਉਣਾ, ਮਹਾਰਾਜ ਜੀ ਦੀ ਬਾਣੀ ਦੀ ਰੌਸ਼ਨੀ ਵਿੱਚ ਜਿਉਣਾ, ਦੇਖ ਕੇ ਕੀ ਮਹਾਰਾਜ ਕਹਿੰਦੇ ਨੇ, ਗੁਰੂ ਸਾਹਿਬ ਜੀ ਨੇ ਕੀ ਆਗਿਆ ਕੀਤੀ ਭਾਈ, ਉਹ ਮਹਾਰਾਜ ਜੀ ਦੀ ਮਰਜ਼ੀ ਅਨੁਸਾਰ ਕਰਮ ਕਰਨਾ। ਗੁਰਚਰਨੀ ਮਨ ਲਾਗਾ ਤਾਂ ਜਮਕਾ ਮਾਰਗ ਭਾਗਾ। ਗੁਰੂ ਸਾਹਿਬ ਦੇ ਬਚਨ ਕਹਿੰਦੇ ਜਿਹਨਾਂ ਦਾ ਮਨ ਗੁਰੂ ਚਰਨਾਂ ਨਾਲ ਲੱਗ ਜਾਂਦਾ ਨਾ ਗੁਰਮੁਖੋ, ਜਿਹਨਾਂ ਦਾ ਮਨ ਜੁੜ ਜਾਂਦਾ ਮਹਾਰਾਜ ਜੀ ਦੇ ਚਰਨਾਂ ਨਾਲ, ਤਾਂ ਜਮਕਾ ਮਾਰਗ ਭਾਗਾ, ਫਿਰ ਉਹਨਾਂ ਦੇ ਜ਼ਿੰਦਗੀ ਚੋਂ ਜਮਾਂ ਦਾ ਰਸਤਾ ਮਨਫੀ ਹੋ ਜਾਂਦਾ। ਜਮਾਂ ਦੇ ਰਸਤੇ ਤੇ ਨਹੀਂ ਜਾਣਾ ਪਵੇਗਾ ਉਹਨਾਂ ਗੁਰਮੁਖਾਂ ਨੂੰ ਜਿਹਨਾਂ ਦਾ ਮਨ ਮਹਾਰਾਜ ਜੀ ਦੇ ਚਰਨਾਂ ਨਾਲ ਲੱਗ ਜਾਏ। ਜਿਹਨਾਂ ਦਾ ਮਨ ਜੁੜਿਆ ਰਹਿੰਦਾ ਮਹਾਰਾਜ ਦੇ ਚਰਨਾਂ ਨਾਲ, ਉਹਨਾਂ ਨੂੰ ਜਮਾਂ ਦੇ ਰਸਤੇ ਤੇ ਨਹੀਂ ਪੈਣਾ ਪੈਂਦਾ। ਗੁਰਚਰਨੀ ਮਨ ਲੱਗਾ ਤਾਂ ਜਮਕਾ ਮਾਰਗ ਭਾਗਾ, ਮਾਰਗ ਰਸਤੇ ਨੂੰ ਕਹਿੰਦੇ, ਕਹਿੰਦੇ ਫਿਰ ਜਮਾਂ ਦੇ ਰਸਤੇ ਤੇ ਨਹੀਂ ਜਾਣਾ ਪਵੇਗਾ। ਗੁਰੂ ਸਾਹਿਬ ਨੇ ਬਚਨ ਕੀਤੇ ਨਾ ਜੀ, ਮਹਾਰਾਜ ਦੇ ਬਚਨ ਨੇ ਵੀ ਗੁਰਮੁਖਾਂ ਦਾ ਰਸਤਾ ਵੱਖਰਾ ਹੁੰਦਾ, ਆਮ ਸੰਸਾਰੀ ਲੋਕਾਂ ਦਾ ਰਸਤਾ ਵੱਖਰਾ। ਜਿਹੜਾ ਸੰਸਾਰੀ ਲੋਕਾਂ ਦਾ ਰਸਤਾ ਉਹ ਜਮਾਂ ਦੇ ਘਰ ਨੂੰ ਲੈ ਕੇ ਜਾਂਦਾ, ਜਿਹੜਾ ਗੁਰਮੁਖਾਂ ਦਾ ਰਸਤਾ ਉਸ ਰਸਤੇ 'ਚ ਜਮਪੁਰੀ ਆਉਂਦੀ ਨਹੀਂ। ਸਤਿਗੁਰੂ ਪੂਰੇ ਸਾਚ ਕਹਿਆ ਨਾਮ ਤੇਰੇ ਕੀ ਮੁਕਤੇ ਬੀਥੀ, ਜਮਕਾ ਮਾਰਗ ਦੂਰ ਰਹਿਆ। ਕਹਿੰਦੇ ਗੁਰੂ ਸਾਹਿਬ ਜੀ ਦਾ ਇਹ ਸੱਚਾ ਬਚਨ ਹੈ, ਨਾਮ ਜਪਣ ਵਾਲਿਆਂ ਦੀ ਗਲੀ ਵੱਖਰੀ ਹੁੰਦੀ ਹੈ, ਉਹਨਾਂ ਦਾ ਰਸਤਾ ਵੱਖਰਾ। ਨਾਮ ਜਪਣ ਵਾਲਿਆਂ ਦੇ ਰਸਤੇ ਤੋਂ ਜਮ ਦੂਰ ਚਲੇ ਜਾਂਦੇ, ਜਮਾਂ ਦੇ ਵੱਸ ਨਹੀਂ ਪੈਣਾ ਪੈਂਦਾ। ਇਸ ਲਈ ਗੁਰੂ ਸਾਹਿਬ ਨੇ ਬਚਨ ਕੀਤੇ ਗੁਰਚਰਨੀ ਮਨ ਲਾਗਾ ਤਾਂ ਜਮਕਾ ਮਾਰਗ ਭਾਗਾ, ਭਾਗਾ ਦਰਸ਼ਨ ਦਾ ਭੱਜ ਗਿਆ। ਕਹਿੰਦੇ ਜਮ ਤਾਂ ਡਰ ਕੇ ਭੱਜ ਜਾਂਦੇ ਉਹਨਾਂ ਤੋਂ ਪਰੇ, ਉਹਨਾਂ ਨੂੰ ਜਮਾਂ ਦੇ ਮਾਰਗ ਤੇ ਚੱਲਣਾ ਨਹੀਂ ਪੈਂਦਾ, ਪਰ ਸ਼ਰਤ ਇਹ ਵੇ ਕਿ ਜਿਹਨਾਂ ਦਾ ਮਨ ਮਹਾਰਾਜ ਜੀ ਦੇ ਚਰਨਾਂ ਨਾਲ ਲੱਗ ਜਾਂਦਾ। ਜਿਹਨਾਂ ਦਾ ਮਨ ਲੱਗਾ ਹੁੰਦਾ ਨਾ ਜੀ, ਲੱਗੇ ਦੀ ਇੱਕ ਨਿਸ਼ਾਨੀ ਹੈ ਵੀ ਇਸ ਗੁਰਮੁਖ ਦਾ ਮਨ ਮਹਾਰਾਜ ਜੀ ਦੇ ਚਰਨਾਂ ਨਾਲ ਲੱਗਾ। ਕੀ ਨਿਸ਼ਾਨੀ ਹੈ? ਆਪਾਂ ਨੂੰ ਕਿਵੇਂ ਪਤਾ ਲੱਗੇ ਵੀ ਇਹ ਮਨ ਮਹਾਰਾਜ ਦੇ ਚਰਨਾਂ ਨਾਲ ਲੱਗ ਚੁੱਕਾ ਕਿ ਨਹੀਂ? ਆਪਾਂ ਪਿੰਡਾਂ ਚੋਂ ਆਏ ਹਾਂ, ਉੱਥੇ ਜੇ ਕਿਸੇ ਨੂੰ ਨਸ਼ਾ ਲੱਗ ਜਾਏ ਨਾ, ਮੰਨ ਲਓ ਕੋਈ ਡਰੱਗੀ ਹੋ ਗਿਆ, ਕਹਿੰਦੇ ਸੀ ਇਹਨੂੰ ਤਾਂ ਲੱਗ ਗਿਆ ਭਾਈ, ਇਹਨੂੰ ਤਾਂ ਅਫੀਮ ਲੱਗ ਗਈ, ਇਹਨੂੰ ਤਾਂ ਨਸ਼ਾ ਲੱਗ ਗਿਆ। ਲੱਗ ਗਏ ਦੀ ਨਿਸ਼ਾਨੀ ਇਹ ਵੀ ਹੁਣ ਇਹ ਬਚ ਨਹੀਂ ਸਕਦਾ। ਜੇ ਇਹਨੂੰ ਨਸ਼ਾ ਲੱਗ ਗਿਆ, ਹੁਣ ਇਹਨੂੰ ਨਸ਼ਾ ਦੇਵਾਂਗੇ ਤੇ ਬਚੇਗਾ, ਨਹੀਂ ਤੇ ਉਹਦੇ ਬਿਨਾਂ ਰਹਿ ਨਹੀਂ ਸਕਦਾ, ਮਰ ਜਾਏਗਾ ਇਹ। ਕਹਿੰਦੇ ਇਹਦਾ ਕੀ ਕਰੀਏ, ਇਹਨੂੰ ਤਾਂ ਲੱਗ ਗਈ ਭਾਈ, ਹੁਣ ਇਹਨੂੰ ਤਾਂ ਨਸ਼ਾ ਲੱਗ ਗਿਆ, ਇਹ ਤਾਂ ਬਚ ਨਹੀਂ ਸਕਦਾ ਹੁਣ। ਬਸ ਜਿਹਨੂੰ ਜਿਹੜੀ ਚੀਜ਼ ਲੱਗ ਜਾਂਦੀ ਹੈ ਉਹਦੇ ਬਿਨਾਂ ਰਹਿ ਨਹੀਂ ਸਕਦਾ। ਜਿਹਨਾਂ ਦਾ ਮਨ ਮਹਾਰਾਜ ਜੀ ਦੇ ਚਰਨਾਂ ਨਾਲ ਲੱਗ ਜਾਂਦਾ ਗੁਰਮੁਖੋ, ਉਹ ਗੁਰੂ ਸਾਹਿਬ ਜੀ ਤੋਂ ਬਿਨਾਂ ਰਹਿ ਨਹੀਂ ਸਕਦੇ, ਬਚ ਨਹੀਂ ਸਕਦੇ। ਉਹ ਮਹਾਰਾਜ ਜੀ ਦਾ ਆਸਰਾ ਲੈ ਕੇ ਹੀ ਚੱਲਣਗੇ ਹਰ ਵੇਲੇ, ਸਦਾ ਮਹਾਰਾਜ ਦੇ ਚਰਨਾਂ 'ਚ ਉਹਨਾਂ ਦਾ ਮਨ ਲੱਗਾ ਰਹਿੰਦਾ। ਇਹ ਨਿਸ਼ਾਨੀ ਹੁੰਦੀ ਕਿਉਂਕਿ ਉਹ ਰਹਿ ਹੀ ਨਹੀਂ ਸਕਦੇ ਮਹਾਰਾਜ ਦੀ ਯਾਦ ਤੋਂ ਬਿਨਾਂ, ਉਹਨਾਂ ਦਾ ਗੁਜ਼ਾਰਾ ਹੀ ਨਹੀਂ। ਜਿਵੇਂ ਰਾਤ ਆਪਾਂ ਸੁਣਿਆ ਸੀ ਕਥਾ 'ਚ ਭਈ, ਕੁਝ ਕੁ ਦਿਨ ਮਹਾਰਾਜ ਜੀ ਗੁਰੂ ਰਾਮਦਾਸ ਸਾਹਿਬ ਜੀ ਨੇ ਸੇਵਾ ਕਰਵਾਈ ਅੰਮ੍ਰਿਤਸਰ ਸਰੋਵਰ ਦੀ, ਫਿਰ ਦਰਸ਼ਨ ਕਰਨ ਵਾਸਤੇ ਗੋਇੰਦਵਾਲ ਚਲ ਗਏ ਤੀਸਰੇ ਪਾਤਸ਼ਾਹ ਜੀ ਦੇ, ਕਿਉਂਕਿ ਰਹਿ ਨਹੀਂ ਸੀ ਸਕਦੇ। ਚੌਥੇ ਪਾਤਸ਼ਾਹ ਤੀਸਰੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਬਿਨਾਂ ਬਹੁਤੇ ਦਿਨ ਰਹਿ ਨਹੀਂ ਸੀ ਸਕਦੇ, ਇਸ ਲਈ ਉਹ ਆ ਗਏ ਉਹਨਾਂ ਦੇ ਦਰਸ਼ਨ ਕਰਨ। ਕੋਈ ਦਿਨ ਮਹਾਰਾਜ ਜੀ ਦੇ ਕੋਲ ਰਹੇ, ਗੁਰੂ ਸਾਹਿਬ ਨੇ ਆਖਿਆ ਚਲੋ ਜਾਓ ਫਿਰ ਜਾ ਕੇ ਉੱਥੇ ਸੇਵਾ ਕਰੋ। ਜਿਵੇਂ ਗੁਰੂ ਅਮਰਦਾਸ ਮਹਾਰਾਜ ਜੀ ਜਦੋਂ ਗੋਇੰਦਵਾਲ ਸਾਹਿਬ ਵਸਾ ਰਹੇ ਸੀ ਤੇ ਰੋਜ਼ ਗੋਇੰਦਵਾਲ ਤੋਂ ਖਡੂਰ ਸਾਹਿਬ ਦੂਸਰੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਆਉਂਦੇ ਸੀ, ਰੋਜ਼ ਆਉਣਾ। ਇੱਕ ਦਿਨ ਕੀ ਹੋਇਆ, ਮਹਾਰਾਜ ਜੀ ਗੋਇੰਦਵਾਲ ਸਾਹਿਬ ਤੋਂ ਵਾਪਸ ਆ ਰਹੇ ਸੀ ਤੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਚਰਨ ਕਿਸੇ ਮਨੁੱਖ ਦੀ ਹੱਡੀ ਨਾਲ ਲੱਗ ਗਿਆ। ਉਹ ਕਿਤੇ ਉੱਥੇ ਰੁਲਦੀ ਫਿਰਦੀ ਹੋਊਗੀ ਰਸਤੇ 'ਚ, ਕੋਈ ਪੁਰਾਣੀ ਚੜ੍ਹਾਈ ਕੀਤਾ ਸੀ ਤੇ ਉਹਦੇ ਸਰੀਰ ਦੀ ਹੱਡੀ ਉੱਥੇ ਪਈ ਸੀ, ਉਹਦੇ ਨਾਲ ਤੀਸਰੇ ਪਾਤਸ਼ਾਹ ਜੀ ਦਾ ਚਰਨ ਲੱਗ ਗਿਆ, ਉਹਦੀ ਕਲਿਆਣ ਹੋ ਗਈ। ਜਿਹੜੇ ਨਾਲ ਤੁਰੇ ਆਉਂਦੇ ਸੀ ਉਹਨਾਂ ਨੇ ਆਣ ਕੇ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਦੱਸਤਾ, ਮਹਾਰਾਜ ਅੱਜ ਤਾਂ ਕਮਾਲ ਹੀ ਹੋ ਗਈ, ਅੱਜ ਇਹਨਾਂ ਦਾ ਚਰਨ ਕਿਸੇ ਮਨੁੱਖ ਦੀ ਹੱਡੀ ਨੂੰ ਲੱਗ ਗਿਆ ਤਾਂ ਉਹਦੀ ਰੂਹ ਅਸੀਂ ਆਪ ਜਾਂਦੀ ਹੋਈ ਦੇਖੀ ਹੈ, ਉਹ ਮੱਥਾ ਟੇਕ ਕੇ ਗਿਆ। ਫਿਰ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਆਖਿਆ, ਪੁਰਖਾ ਤੇਰੀ ਸੇਵਾ ਪ੍ਰਵਾਨ ਹੋ ਗਈ ਹੈ ਗੁਰੂ ਸਾਹਿਬ ਜੀ ਦੇ ਦਰ ਤੇ ਹੁਣ ਤੂੰ ਇਵੇਂ ਨਹੀਂ ਕਰਨਾ, ਹੁਣ ਤੂੰ ਗੋਇੰਦਵਾਲ ਤੋਂ ਵਾਪਸ ਨਹੀਂ ਆਇਆ ਕਰਨਾ, ਉੱਥੇ ਰਹਿਣਾ। ਉਹ ਕਹਿੰਦਾ ਮਹਾਰਾਜ ਪਰ ਮੈਂ ਦਰਸ਼ਨਾਂ ਬਿਨਾਂ ਰਹਿ ਨਹੀਂ ਸਕਦਾ, ਮੈਂ ਤਾਂ ਰੋਜ਼ ਇੱਕ ਵਾਰੀ ਦਰਸ਼ਨ ਕਰਨੇ। ਗੁਰੂ ਅੰਗਦ ਦੇਵ ਸਾਹਿਬ ਜੀ ਨੇ ਆਖਿਆ, ਜੇ ਤੂੰ ਰਹਿ ਨਹੀਂ ਨਾ ਸਕਦਾ, ਹੁਣ ਅਸੀਂ ਆ ਜਾਇਆ ਕਰਾਂਗੇ ਖਡੂਰ ਸਾਹਿਬ ਤੋਂ ਗੋਇੰਦਵਾਲ ਰੋਜ਼, ਤੂੰ ਨਹੀਂ ਆਉਣਾ, ਅਸੀਂ ਤੈਨੂੰ ਮਿਲਣ ਆਇਆ ਕਰਾਂਗੇ। ਭਾਵ ਇਸ ਵੀ ਜਿੰਨੀ ਦੇਰ ਤੂੰ ਗੁਰਤਾ ਗੱਦੀ ਦੇ ਸੰਘਾਸਨ ਤੇ ਸੁਭਾਏਮਾਨ ਨਹੀਂ ਹੁੰਦਾ, ਓਨੀ ਦੇਰ ਤੂੰ ਇਹ ਕੌਤਕ ਨਹੀਂ ਕਰ ਸਕਦਾ, ਓਨੀ ਦੇਰ ਆਪਣੇ ਆਪ ਨੂੰ ਛੁਪਾ ਕੇ ਰੱਖ। ਇਹ ਤਾਂ ਕੰਮ ਫਿਰ ਰੋਜ਼ ਹੋਣਗੇ। ਇਹਦਾ ਮਤਲਬ ਹੈ ਵੀ ਤੁਹਾਡੇ ਚਰਨਾਂ ਨਾਲ ਭਲਾ ਹੋਣ ਲੱਗ ਪਿਆ, ਤੇ ਇਹ ਗੱਲ ਦੇਖ ਵੀ ਲਈ ਹੈ ਕੁਝ ਲੋਕਾਂ ਨੇ, ਹੁਣ ਇਹ ਗੱਲ ਪ੍ਰਚਲਿਤ ਹੋਵੇਗੀ। ਪਰ ਇਸ ਕਲਾ ਨੂੰ ਛੁਪਾ ਕੇ ਰੱਖਣਾ ਹੁੰਦਾ, ਇਸ ਲਈ ਮਹਾਰਾਜ ਨੇ ਆਖਿਆ ਕੋਈ ਨਹੀਂ ਅਸੀਂ ਆ ਜਾ ਕਰਾਂਗੇ, ਤੁਸੀਂ ਉੱਥੇ ਰਹਿਣਾ। ਇਹ ਮਹਾਰਾਜ ਜੀ ਦੇ ਚਰਨਾਂ ਵਿੱਚ ਮਨ ਲੱਗੇ ਦੀ ਨਿਸ਼ਾਨੀ ਹੈ ਭਈ ਉਹਨਾਂ ਬਿਨਾਂ ਫਿਰ ਰਹਿ ਨਹੀਂ ਸਕਦਾ ਬੰਦਾ। ਗੁਰਚਰਨੀ ਮਨ ਲੱਗਾ ਤਾਂ ਜਮਕਾ ਮਾਰਗ ਭਾਗਾ, ਜਿਹਨਾਂ ਦਾ ਮਨ ਗੁਰੂ ਚਰਨਾਂ ਨਾਲ ਲੱਗ ਜਾਂਦਾ ਗੁਰਮੁਖੋ, ਜਮ ਉਹਨਾਂ ਦਾ ਕੁਝ ਵਿਗਾੜ ਨਹੀਂ ਸਕਦਾ, ਜਮ ਨਹੀਂ ਉਹਨਾਂ ਦੇ ਨੇੜੇ ਆਵੇਗਾ। ਭੈ ਵਿੱਚ ਨਿਰਭਉ ਪਾਇਆ, ਮਹਾਰਾਜ ਦੇ ਭੈ ਵਿੱਚ ਅਕਾਲ ਪੁਰਖ ਦੀ ਪ੍ਰਾਪਤੀ ਹੁੰਦੀ। ਨਿਰਭਉ ਪਰਮਾਤਮਾ ਨੂੰ ਕਹਿੰਦੇ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ, ਨਿਰਵੈਰ, ਨਿਰਵੈਰ ਅਕਾਲ ਪੁਰਖ ਨੂੰ ਆਖੀਦਾ, ਨਿਰਭਉ ਪਰਮਾਤਮਾ ਨੂੰ ਆਖੀਦਾ। ਕਹਿੰਦੇ ਪਰਮਾਤਮਾ ਦੀ ਪ੍ਰਾਪਤੀ, ਨਿਰਭਉ ਦੀ ਪ੍ਰਾਪਤੀ ਭੈ ਵਿੱਚ ਰਹਿ ਕੇ ਆਉਂਦੀ ਹੈ। ਭੈ ਵਿੱਚ ਨਿਰਭਉ ਪਾਇਆ, ਜਿੰਨੀ ਦੇਰ ਆਪਾਂ ਗੁਰੂ ਸਾਹਿਬ ਜੀ ਤੋਂ ਡਰਾਂਗੇ ਨਹੀਂ, ਓਨੀ ਦੇਰ ਅਕਾਲ ਪੁਰਖ ਦੀ ਪ੍ਰਾਪਤੀ ਨਹੀਂ ਹੋਵੇਗੀ, ਕਦੀ ਵੀ ਨਹੀਂ। ਮਹਾਰਾਜ ਦੇ ਵਜੋਂ ਕਹਿੰਦੇ, ਦੱਡਾ ਡਰ ਉਪਜੇ ਦਰ ਜਾਈ, ਤਾਂ ਡਰ ਮੈਂ ਡਰ ਰਹਿਆ ਸਮਾਈ, ਜੇ ਡਰ ਡਰੇ ਤਾਂ ਫਿਰ ਡਰ ਲੱਗ ਗਏ, ਨਿਡਰ ਹੋਏ ਡਰ ਉਰ ਹੋਏ ਪੱਗ। ਜੇ ਮਹਾਰਾਜ ਜਿਹੜਾ ਗੁਰੂ ਸਾਹਿਬ ਤੋਂ ਡਰੇਗਾ ਉਹ ਹੀ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਾਪਤ ਕਰੇਗਾ। ਕਿਉਂ? ਕਿਉਂਕਿ ਮਹਾਰਾਜ ਜੀ ਦਾ ਜਿਹੜਾ ਭੈ ਆ ਗੁਰਮੁਖੋ, ਇਹ ਭਲਾ ਕਰਨ ਵਾਲਾ ਹੁੰਦਾ, ਇਹ ਮਨ ਨੂੰ ਨਿਰਮਲ ਕਰਦਾ। ਨਿਰਮਲ ਭਉ ਪਾਇਆ, ਹਰ ਗੁਣ ਗਾਇਆ, ਹਰ ਵੇਖੈ ਰਾਮ ਹਦੂਰੇ। ਜੇ ਮਹਾਰਾਜ ਤੋਂ ਡਰ ਨੂੰ ਹਟ ਜਾਈਏ, ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇਸ ਲਈ ਕਹਿੰਦੇ ਗੁਰਮੁਖੋ, ਸਿੱਖ ਦਾ ਜੀਵਨ ਗੁਰੂ ਸਾਹਿਬ ਜੀ ਦੇ ਭੈ ਚ ਬਤੀਤ ਹੋਣਾ ਚਾਹੀਦਾ। ਮਹਾਰਾਜ ਦਾ ਡਰ ਰੱਖ। ਦੇਖੋ, ਦੁਨੀਆ ਪੁਲਿਸ ਤੋਂ ਡਰ ਜਾਂਦੀ ਹੈ, ਕਾਨੂੰਨ ਤੋਂ ਡਰਦੇ ਲੋਕ, ਬੰਦਾ ਬੰਦੇ ਤੋਂ ਡਰਦਾ, ਮਹਾਰਾਜ ਤੋਂ ਨਹੀਂ ਡਰਦਾ। ਪਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਜਿਹੜਾ ਭੈ ਵਿੱਚ ਰਹੇਗਾ ਉਹ ਹੀ ਨਿਰਭਉ ਨੂੰ ਪ੍ਰਾਪਤ ਕਰੇਗਾ, ਦੂਜਾ ਨਹੀਂ। ਅਕਾਲ ਪੁਰਖ ਦੇ ਭੈ ਨੂੰ, ਸਤਿਗੁਰੂ ਜੀ ਦੇ ਭੈ ਨੂੰ ਮਨ ਵਿੱਚ ਵਸਾ ਕੇ ਰੱਖਣਾ, ਇਹਨੂੰ ਨਿਰਮਲ ਭਉ ਕਹਿੰਦੇ। ਸਤਿਗੁਰੂ ਜੀ ਦਾ ਨਿਰਮਲ ਭੈ ਮਨ 'ਚ ਹੋਵੇ, ਜਿਵੇਂ ਸਤਵੇਂ ਪਾਤਸ਼ਾਹ ਜੀ ਨੇ ਬਚਨ ਕੀਤੇ ਨਾ, ਜਿਨ ਭੈ ਬਾਣੀ ਅਦਬ ਨਾ ਧਾਰਾ, ਜਾਣੋ ਸੋ ਸਿੱਖ ਨਹੀਂ ਹਮਾਰਾ। ਕਹਿੰਦੇ ਜਿਹਨੇ ਬਾਣੀ ਦਾ ਭੈ ਨਹੀਂ ਨਾ ਕੀਤਾ ਉਹ ਸਿੱਖ ਨਹੀਂ ਹੈਗਾ। ਇਹ ਸਤਵੇਂ ਪਾਤਸ਼ਾਹ ਜੀ ਦੇ ਬਚਨ ਨੇ। ਕਹਿੰਦੇ ਗੁਰਮੁਖੋ, ਗੁਰੂ ਕੀ ਬਾਣੀ ਦਾ ਭੈ ਰੱਖਣਾ ਮਨ 'ਚ, ਭੈ ਹੀ ਸਤਿਕਾਰ ਪੈਦਾ ਕਰਦਾ। ਜੇ ਡਰ ਨੂੰ ਹਟ ਜਾਈਏ ਤਾਂ ਬੰਦਾ ਸਤਿਕਾਰ ਕਰਨ ਨੂੰ ਵੀ ਹਟ ਜਾਂਦਾ, ਫਿਰ ਸਤਿਕਾਰ ਨਹੀਂ ਕਰ ਸਕਦੇ ਬਾਣੀ ਦਾ। ਬਾਣੀ ਦਾ ਸਤਿਕਾਰ ਉਹੀ ਕਰਦਾ ਜਿਹੜਾ ਮਹਾਰਾਜ ਦਾ ਭੈ ਰੱਖਦਾ ਹੋਵੇ, ਦੂਸਰੇ ਨੇ ਨਹੀਂ ਕਰਨਾ ਹੁੰਦਾ। ਦੂਸਰੇ ਨੇ ਤਾਂ ਪੈਰਾਂ 'ਚ ਗੁਟਕਾ ਸਾਹਿਬ ਰੱਖਿਆ ਹੁੰਦਾ ਕਈ ਵਾਰੀ। ਸੰਤ ਬਾਬਾ ਕਰਤਾਰ ਸਿੰਘ ਜੀ ਨੇ ਸਰਹਾਲੀ ਇੱਕ ਵਾਰੀ ਇੱਕ ਮਾਤਾ ਨੂੰ ਆਖਿਆ ਸੀ, ਉਦੋਂ ਸਰਹਾਲੀ ਸੀ ਮਹਾਂਪੁਰਖ, ਅਤੇ ਉਹ ਮਾਤਾ ਨੇ ਆਖਿਆ, ਜੀ ਮੇਰਾ ਸਰੀਰ ਠੀਕ ਨਹੀਂ ਰਹਿੰਦਾ, ਅਰਦਾਸ ਕਰ ਦਿਉ ਤੰਦਰੁਸਤੀ ਦੀ। ਅਤੇ ਸੰਤਾਂ ਨੇ ਆਖਿਆ, ਕਰ ਦਿੰਦੇ। ਇਹ ਗੁਟਕੇ ਸਾਹਿਬ ਕਿੱਥੇ ਨੇ, ਪੋਥੀਆਂ ਹੈਗੀਆਂ ਘਰੇ? ਕਹਿੰਦੀ, ਜੀ ਹੈਗੇ ਨੇ ਗੁਟਕੇ ਸਾਹਿਬ। ਸੰਤਾਂ ਨੇ ਆਖਿਆ, ਚਲੋ ਫਿਰ ਉੱਥੇ ਜਾ ਕੇ ਅਰਦਾਸ ਕਰੀਏ ਜਿੱਥੇ ਬਾਣੀ ਦੇ ਗੁਟਕੇ ਸਾਹਿਬ ਪਏ। ਜਦੋਂ ਉੱਥੇ ਜਾ ਕੇ ਸੰਤਾਂ ਨੇ ਦੇਖਿਆ ਤਾਂ ਉਹ ਇੱਕਦਮ ਵੀਰ ਰਸ 'ਚ ਆ ਗਏ, ਬੜੇ ਗੁੱਸੇ 'ਚ। ਉਹਨਾਂ ਨੇ ਆਖਿਆ, ਨਾ ਤੂੰ ਨਹੀਂ ਠੀਕ ਹੋ ਸਕਦੀ ਮਾਤਾ, ਤੂੰ ਕਿਵੇਂ ਤੰਦਰੁਸਤ ਹੋ ਜਾਏਂਗੀ? ਉਹ ਡਰ ਗਈ ਵਿਚਾਰੀ, ਕਹਿੰਦੀ, ਜੀ ਕੀ ਗੱਲ ਹੋ ਗਈ? ਕਹਿੰਦੇ, ਗੁਰੂ ਸਾਹਿਬ ਜੀ ਦੀ ਬਾਣੀ ਆ ਦੇਖ, ਤੂੰ ਕਿਵੇਂ ਰੱਖਿਆ ਗੁਟਕੇ ਸਾਹਿਬਾਂ ਨੂੰ, ਇੰਨਾ ਇੰਨਾ ਘੱਟਾ ਪਿਆ ਉਹਨਾਂ ਦੇ ਉੱਪਰ, ਨਾ ਕੋਈ ਥੱਲੇ ਕੱਪੜਾ ਵਿਛਾਇਆ, ਨਾ ਕੋਈ ਉੱਪਰ ਬਸਤਰ ਦਿੱਤਾ। ਮਹਾਰਾਜ ਜੀ ਦੀ ਬਾਣੀ ਗੁਰੂ ਹੈ, ਪਰਮੇਸ਼ੁਰ ਹੈ, ਇੱਥੇ ਅਰਦਾਸ ਕਰਕੇ ਅਸੀਂ ਤੈਨੂੰ ਤੰਦਰੁਸਤੀ ਲੈ ਕੇ ਦੇਣੀ ਹੈ, ਅਤੇ ਕੋਈ ਸਤਿਕਾਰ ਹੈ ਹੀ ਨਹੀਂ। ਫਿਰ ਸੰਤਾਂ ਨੇ ਆਪਣੇ ਸਿੰਘਾਂ ਨੂੰ ਲਾ ਕੇ ਸਾਰੀ ਜਗ੍ਹਾ ਸਾਫ ਕੀਤੀ, ਸੁੰਦਰ ਬਸਤਰ ਲਿਆ ਕੇ ਪਹਿਲਾਂ ਥੱਲੇ ਵਿਛਾਈ ਕੀਤੇ, ਫਿਰ ਉਹਦੇ ਉੱਪਰ ਗੁਟਕੇ ਸਾਹਿਬ ਰੱਖੇ, ਫਿਰ ਉੱਪਰ ਬਸਤਰ ਪਾਇਆ, ਫਿਰ ਮਾਤਾ ਨੂੰ ਆਖਿਆ ਇੱਦਾਂ ਰੱਖੀ ਦੇ, ਪੈਰ ਨਹੀਂ ਕਰੀਦਾ ਇਹਨਾਂ ਵੱਲੇ, ਉੱਚੇ ਥਾਂ ਤੇ ਰੱਖਣਾ ਪੈਂਦਾ। ਕਿਉਂ? ਜੇ ਆਪਣੇ ਮਨ ਚ ਭੈ ਨਹੀਂ ਤਾਂ ਸਤਿਕਾਰ ਨਹੀਂ। ਇਹ ਬਚਨ ਸਤਵੇਂ ਪਾਸ਼ ਜਿਨ ਭੈ ਬਾਣੀ ਅਦਬ ਨਾ ਧਾਰਾ ਜਾਣੋ ਸੋ ਸਿੱਖ ਨਹੀਂ ਹਮਾਰਾ। ਕਹਿੰਦੇ ਜਿਹਨਾਂ ਨੇ ਬਾਣੀ ਦਾ ਅਦਬ ਨਹੀਂ ਕੀਤਾ, ਸਤਿਕਾਰ ਨਹੀਂ ਕੀਤਾ, ਮਨ ਚ ਭੈ ਨਹੀਂ ਰੱਖਿਆ, ਉਹ ਸਿੱਖ ਨਹੀਂ ਹੈਗਾ, ਸਿੱਖ ਨਹੀਂ ਹੋ ਸਕਦਾ। ਇਸ ਲਈ ਗੁਰੂ ਸਾਹਿਬ ਜੀ ਦੇ ਭੈ ਚ ਜਿਉਣਾ, ਭੈ ਵਿੱਚ ਨਿਰਭਉ ਪਾਇਆ ਤਾਂ ਸਹਿਜੇ ਕਹਿ ਘਰ ਆਇਆ। ਮਹਾਰਾਜ ਕਹਿੰਦੇ ਜਿਹੜੇ ਮਹਾਰਾਜ ਦੇ ਭੈ ਚ ਜਿਉਂਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਾਪਤ ਕਰ ਲੈਂਦੇ, ਫਿਰ ਸਹਿਜ ਹੁੰਦਾ ਗਿਆਨ, ਉਹ ਬ੍ਰਹਮ ਗਿਆਨ ਦੀ ਅਵਸਥਾ ਚ ਰਹਿੰਦੇ ਨੇ ਫਿਰ ਹਰ ਵੇਲੇ। ਜਿਹਨਾਂ ਨੇ ਪਰਮੇਸ਼ਵਰ ਦਾ ਗੁਰੂ ਸਾਹਿਬ ਜੀ ਦਾ ਭੈ ਮਨ ਚ ਰੱਖਿਆ। ਭਗਤ ਨਾਨਕ ਬੂਝੈ ਕੋ ਵਿਚਾਰੀ ਇਸ ਜੱਗ ਮੈਂ ਕਰਨੀ ਸਾਰੀ। ਭਗਤ ਦਾ ਅਰਥ ਹੁੰਦਾ ਕਹਿਣਾ, ਕਹਿੰਦੇ ਅਸੀਂ ਕਹਿੰਦੇ ਹਾਂ ਬੂਝੈ ਕੋ ਵਿਚਾਰੀ, ਕੋਈ ਵਿਚਾਰ ਕਰਕੇ ਬੁੱਝ ਲਵੇ ਇਸ ਗੱਲ ਨੂੰ। ਗੁਰੂ ਨਾਨਕ ਦੇਵ ਮਹਾਰਾਜ ਜੀ ਬਚਨ ਕਰਦੇ, ਗੁਰਮੁਖੋ ਵਿਚਾਰ ਕਰਕੇ ਇਸ ਗੱਲ ਨੂੰ ਜਾਣ ਲਵੋ, ਇਸ ਗੱਲ ਨੂੰ ਬੁੱਝ ਲਵੋ। ਕਿਸ ਗੱਲ ਨੂੰ? ਇਸ ਜੱਗ ਮੈਂ ਕਰਨੀ ਸਾਰੀ। ਕਹਿੰਦੇ ਇਸ ਜਗਤ ਵਿੱਚ ਸਭ ਤੋਂ ਸ੍ਰੇਸ਼ਠ ਕਰਨੀ ਪਰਮਾਤਮਾ ਦਾ ਨਾਮ ਜਪਣਾ। ਵਿਚਾਰ ਕਰਕੇ ਇਸ ਗੱਲ ਨੂੰ ਜਾਣ ਲਵੋ ਭਈ ਸਭ ਤੋਂ ਉੱਤਮ ਕੰਮ ਇਸ ਸੰਸਾਰ ਵਿੱਚ ਨਾਮ ਜਪਣਾ ਹੈ। ਕਰਨੀ ਕੀਰਤ ਹੋਈ, ਕੀਰਤ ਦਾ ਮਤਲਬ ਵਡਿਆਈ ਕਰਨੀ ਹੁੰਦੀ। ਸਭ ਤੋਂ ਉੱਤਮ ਕਰਨੀ ਪਰਮਾਤਮਾ ਦੀ ਕੀਰਤੀ ਕਰਨੀ, ਪਰਮਾਤਮਾ ਦਾ ਜਸ ਕਰਨਾ, ਵਡਿਆਈ ਕਰਨੀ, ਗੁਣ ਗਾਉਣੇ, ਨਾਮ ਜਪਣਾ, ਭਗਤੀ ਕਰਨੀ, ਇਹ ਸਭ ਤੋਂ ਸ੍ਰੇਸ਼ਟ ਕੰਮ ਹੈ। ਕਰਨੀ ਕੀਰਤ ਹੋਈ ਜਾਂ ਆਪੇ ਮਿਲਿਆ ਸੋਈ। ਕਹਿੰਦੇ ਆਪਣੇ ਆਪ ਹੀ ਮਿਲ ਪੈਂਦਾ ਫਿਰ ਪਰਮਾਤਮਾ। ਜਦੋਂ ਉੱਤਮ ਕਰਮ ਕਰਨਾ ਸ਼ੁਰੂ ਕਰ ਦਿੰਦੇ ਨਾ, ਸ੍ਰੇਸ਼ਟ ਕਰਮ ਕਰਦੇ ਹਾਂ ਆਪਾਂ, ਸੁੱਤੇ ਸਿੱਧ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਜੀ। ਸੋਠ ਮਹੱਲਾ ਤੀਜਾ ਘਰ ਪਹਿਲਾ। ਅਗਲੇ ਸ਼ਬਦ ਵਿੱਚ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਦੇ, ਕਿਉਂਕਿ ਪਹਿਲਾ ਸ਼ਬਦ ਜਿਹੜਾ ਆਪਾਂ ਵਿਚਾਰਿਆ ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸੀ, ਆਹ ਦੂਸਰਾ ਸ਼ਬਦ ਹੁਣ ਸੋਠ ਰਾਗ ਵਿੱਚ ਤੀਸਰੇ ਪਾਤਸ਼ਾਹ ਜੀ ਦਾ ਆ ਗਿਆ। ਇਹ ਮਰਿਆਦਾ ਹੈ ਮਹਾਰਾਜ ਜੀ ਦੀ ਬਾਣੀ ਦੀ, ਜਿਹੜਾ ਵੀ ਰਾਗ ਸ਼ੁਰੂ ਹੋਵੇਗਾ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸ਼ਬਦ ਆਉਣਗੇ, ਉਸ ਤੋਂ ਬਾਅਦ ਤੀਸਰੇ ਪਾਤਸ਼ਾਹ ਜੀ ਦੇ ਸ਼ਬਦ ਆਉਂਦੇ, ਕਿਉਂਕਿ ਦੂਸਰੇ ਪਾਤਸ਼ਾਹ ਜੀ ਦੇ ਸ਼ਬਦ ਹੈਗੇ ਨੇ, ਉਹਨਾਂ ਦੇ ਸਿਰਫ ਸਲੋਕ ਨੇ ਜਿਹੜੇ ਵਾਰਾਂ ਵਿੱਚ ਆਉਣੇ ਹੁੰਦੇ। ਇਸ ਲਈ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸ਼ਬਦਾਂ ਤੋਂ ਬਾਅਦ ਤੀਸਰੇ ਪਾਤਸ਼ਾਹ ਜੀ ਦੇ ਸ਼ਬਦ ਸ਼ੁਰੂ ਹੁੰਦੇ ਹਰੇਕ ਰਾਗ ਵਿੱਚ। ਹੁਣ ਇੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸ਼ਬਦ ਆਪਾਂ ਵਿਚਾਰਿਆ ਤੇ ਅਗਲਾ ਸ਼ਬਦ ਤੀਸਰੇ ਪਾਤਸ਼ਾਹ ਜੀ ਦਾ ਹੈ। ਸੋਠ ਮਹੱਲਾ ਤੀਜਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਗੁਰੂ ਅਮਰਦਾਸ ਮਹਾਰਾਜ ਜੀ ਸੁਰਤਾਲ ਦੇ ਪਹਿਲੇ ਘਰ ਵਿੱਚ ਇਹ ਸ਼ਬਦ ਉਚਾਰ ਕੇ ਕਿਰਪਾ ਕਰਦੇ ਹਨ, ਮੰਗਲ ਕੀਤਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਦਵੈ ਸਰੂਪ ਪਰਮਾਤਮਾ ਸਤਿ ਚੇਤਨ ਆਨੰਦ ਸਰੂਪ ਗੁਰੂ ਦੀ ਕਿਰਪਾ ਨਾਲ ਮਿਲਦਾ ਜੀ। ਸੇਵਕ ਸੇਵ ਕਰੇ ਸਭ ਤੇਰੀ ਜਿਨ ਸ਼ਬਦ ਹੈ ਸਾਧ ਆਇਆ। ਕਹਿੰਦੇ ਉਹ ਸੇਵਕ ਸੇਵਾ ਕਰਦੇ ਨੇ ਸੇਵਕ ਬਣ ਕੇ ਤੇਰੀ, ਜਿਹਨਾਂ ਨੂੰ ਸ਼ਬਦ ਵਿੱਚੋਂ ਰਾਸ ਆਉਂਦਾ, ਜਿਹਨਾਂ ਨੂੰ ਆਨੰਦ ਆਉਣ ਲੱਗ ਪਿਆ ਨਾ ਮਹਾਰਾਜ ਜੀ ਦੇ ਬਚਨਾਂ ਚੋਂ, ਉਹ ਸੇਵਕ ਬਣ ਕੇ ਤੇਰੀ ਸੇਵਾ ਕਰਦੇ। ਬਹੁਤ ਵਾਰ ਸ਼ਬਦ ਵਿੱਚੋਂ ਸਤਸੰਗ ਦੀ ਰਾਸ ਹੀ ਕੋਈ ਨਹੀਂ ਆਉਂਦਾ, ਬਹੁਤ ਚੰਗੇ ਭਾਗ ਹੋਣ ਫਿਰ ਕਿਸੇ ਨੂੰ ਕਥਾ ਚੋਂ ਰਾਸ ਆਉਂਦਾ, ਕਿਸੇ ਨੂੰ ਕੀਰਤਨ ਵਿੱਚੋਂ ਰਾਸ ਆਵੇਗਾ, ਕਿਸੇ ਨੂੰ ਬਾਣੀ ਪੜ੍ਹਦਿਆਂ ਰਾਸ ਆਵੇਗਾ, ਪਰ ਚੰਗੇ ਭਾਗ ਹੋਣ ਤਾਂ, ਨਹੀਂ ਤੇ ਬਿਲਕੁਲ ਮਹਾਰਾਜ ਜੀ ਦੀ ਬਚਨਾਂ ਚੋਂ ਰਾਸ ਨਹੀਂ ਆਉਂਦਾ। ਕਹਿੰਦੇ ਜਿਹਨਾਂ ਨੂੰ ਰਾਸ ਆਵੇਗਾ ਗੁਰਮੁਖੋ, ਉਹੀ ਸੇਵਕ ਬਣ ਕੇ ਸੇਵਾ ਕਰਨਗੇ, ਭਾਵੇਂ ਸੇਵਾ ਵਿੱਚੋਂ ਰਾਸ ਆਵੇ। ਕਈਆਂ ਨੂੰ ਸੇਵਾ ਚੋਂ ਆਨੰਦ ਆਉਂਦਾ, ਕਈ ਕਈ ਘੰਟੇ ਸੇਵਾ ਕਰੀ ਜਾਂਦੇ, ਆਨੰਦ ਆਉਂਦਾ ਉਹਨਾਂ। ਸਾਡੇ ਕੋਲ ਉੱਥੇ ਇੱਕ ਪਟਨੇ ਸਾਹਿਬ ਦਾ ਭਚੰਗੀ ਸੀ, ਪਟਨਾ ਸਾਹਿਬ ਤੋਂ ਵਾਹ ਵਾਹ ਸਾਰੇ ਵਿਦਿਆਰਥੀ ਪੜ੍ਹਦੇ ਸਨ, ਤਾਂ ਉਹ ਇੱਕ ਬੱਚਾ ਹੀ ਸੀ 12-13 ਸਾਲ ਦਾ, ਉਹਨੇ ਜਾ ਕੇ ਦਿਨੇ ਮਹਾਰਾਜ ਸਾਹਿਬ ਜੀ ਨੇ ਚੌਰ ਸਾਹਿਬ ਕਰਨ ਲੱਗ ਪੈਣਾ, ਘੰਟਾ ਘੰਟਾ, ਡੇਢ ਡੇਢ ਘੰਟਾ, ਦੋ ਦੋ ਘੰਟੇ, ਕਈ ਵਾਰੀ ਤਿੰਨ ਤਿੰਨ ਘੰਟੇ ਚੌਰ ਸਾਹਿਬ ਕਰਦੇ ਰਹਿਣਾ ਮਹਾਰਾਜ ਰੋਜ਼। ਤੋ ਇੱਕ ਦਿਨ ਉਹਨੂੰ ਮੈਂ ਪੁੱਛਿਆ, ਸੁੱਤੇ ਸਿੱਧ ਉਹਨੂੰ ਗਿਆਨੀ ਕਹਿੰਦੇ ਸੀ, ਨਾਮ ਤਾਂ ਉਹਦਾ ਹੋਰ ਸੀ ਪਰ ਉਹ ਸਿੰਘਾਂ ਨੇ ਉਹਦਾ ਨਾਮ ਗਿਆਨੀ ਰੱਖਿਆ ਸੀ। ਮੈਂ ਕਿਹਾ ਗਿਆਨੀ ਤੂੰ ਦੋ ਦੋ ਤਿੰਨ ਤਿੰਨ ਘੰਟੇ ਮਹਾਰਾਜ ਸਾਹਿਬ ਨੂੰ ਚੌਰ ਸਾਹਿਬ ਕਰਦਾ ਰਹਿੰਦਾ ਵੀ ਤੈਨੂੰ ਇਹ ਥੱਕਦਾ ਨੀ ਤੂੰ ਇੰਨਾ ਚਿਰ ਕਿਉਂ ਕਰਦਾ ਰਹਿੰਦਾ ਕਿਉਂਕਿ ਦੁਪਹਿਰ ਵੇਲੇ ਤਾਂ ਕੋਈ ਦੀਵਾਨ ਵੀ ਨਹੀਂ ਸੱਜਿਆ ਹੁੰਦਾ। ਤਾਂ ਉਹ ਕਹਿਣ ਲੱਗਾ ਗਿਆਨੀ ਜੀ ਮੈਨੂੰ ਆਪ ਨੂੰ ਨਹੀਂ ਪਤਾ ਪਰ ਜਦੋਂ ਮੈਂ ਚੌਰ ਸਾਹਿਬ ਕਰਦਾ ਮਹਾਰਾਜ ਨੂੰ ਮੈਨੂੰ ਆਨੰਦ ਬਹੁਤ ਆਉਂਦਾ, ਨਾ ਮੈਨੂੰ ਥਕੇਵਾਂ ਹੁੰਦਾ ਨਾ ਅਕੇਵਾਂ ਹੁੰਦਾ, ਪਤਾ ਨਹੀਂ ਮੈਨੂੰ ਬਹੁਤ ਆਨੰਦ ਆਉਂਦਾ, ਇਸ ਕਰਕੇ ਮੈਂ ਦੋ ਦੋ ਤਿੰਨ ਤਿੰਨ ਘੰਟੇ ਚੌਰ ਸਾਹਿਬ ਕਰਦਾ ਰਹਿੰਦਾ। ਵਾਕਾ ਆਨੰਦ ਆਉਂਦਾ ਸੀ, ਕਿਸੇ ਨੂੰ ਸੇਵਾ 'ਚੋਂ ਆਨੰਦ ਆਉਣ ਲੱਗ ਪੈਂਦਾ, ਕਿਸੇ ਨੂੰ ਕਥਾ 'ਚੋਂ ਆਨੰਦ ਆਉਣ ਲੱਗ ਪੈਂਦਾ, ਕਿਸੇ ਨੂੰ ਕੀਰਤਨ 'ਚੋਂ ਆਨੰਦ ਆਉਣ ਲੱਗ ਪੈਂਦਾ। ਗੁਰੂ ਸਾਹਿਬ ਜੀ ਦੇ ਬਚਨਾਂ 'ਚੋਂ ਆਨੰਦ ਆਵੇ ਤੇ ਕੋਈ ਸੇਵਾ ਕਰ ਸਕਦਾ, ਉਵੇਂ ਔਖਾ ਕੰਮ ਹੈ। ਉਵੇਂ ਆਪਾਂ ਨੂੰ ਤਨਖਾਹ ਲੱਗੀ ਹੋਵੇ ਫਿਰ ਤਾਂ ਸੇਵਾ ਕਰਾਂਗੇ, ਪਰ ਜੇ ਆਨੰਦ ਨਾ ਆਵੇ ਫਿਰ ਕਿੱਥੇ ਸੇਵਾ ਹੋਣੀ ਗੁਰਮੁਖੋ। ਜੇ ਮਨ ਮੰਨੇ ਹੀ ਨਾ ਤੇ ਗੁਰੂ ਸਾਹਿਬ ਜੀ ਦੀ ਸੇਵਾ 'ਚ ਤਾਂ ਕੋਈ ਲਾਭ ਵੀ ਹੈ, ਕਿਹਨੇ ਸੇਵਾ ਕਰਨੀ। ਇਸ ਲਈ ਤੀਸਰੇ ਪਾਤਸ਼ਾਹ ਜੀ ਦਾ ਬਚਨ ਆ ਗਿਆ ਸੇਵਕ ਸੇਵ ਕਰੇ ਸਭ ਤੇਰੀ, ਸੇਵਕ ਭਾਵ ਨਾਲ ਸਾਰੇ ਤੇਰੀ ਸੇਵਾ ਕਰਦੇ ਨੇ। ਕੌਣ? ਜਿਨ ਸ਼ਬਦੈ ਸਾਧ ਆਇਆ, ਸਾਧ ਦਾ ਅਰਥ ਹੁੰਦਾ ਸਵਾਦ, ਜਿਹਨਾਂ ਨੂੰ ਸ਼ਬਦ ਵਿੱਚੋਂ ਸਵਾਦ ਆਉਣ ਲੱਗ ਪੈਂਦਾ, ਰਸ ਆਉਣ ਲੱਗ ਪੈਂਦਾ, ਕਹਿੰਦੇ ਉਹ ਗੁਰਮੁਖ ਸੇਵਕ ਭਾਵ ਨਾਲ ਤੇਰੀ ਸੇਵਾ ਕਰਦੇ। ਗੁਰ ਕਿਰਪਾ ਤੇ ਨਿਰਮਲ ਹੋਵਾ, ਗੁਰੂ ਦੀ ਕਿਰਪਾ ਨਾਲ ਕਹਿੰਦੇ ਉਹਨਾਂ ਦਾ ਮਨ ਨਿਰਮਲ ਹੋ ਜਾਂਦਾ। ਜਿਨ ਵਿੱਚ ਉਹ ਆਪ ਗਵਾਇਆ, ਜਿਹਨਾਂ ਨੇ ਆਪਾ ਭਾਵ ਵਿੱਚੋਂ ਛੱਡ ਦਿੱਤਾ, ਆਪ ਗਵਾਇਆ ਦਾ ਅਰਥ ਹੁੰਦਾ ਮੈਂ ਖਤਮ ਕਰ ਲਈ, ਆਪਣੀ ਹੋਂਦ ਨਹੀਂ ਹੁਣ ਰੱਖਣੀ ਵੀ ਮੈਂ ਵੀ ਕੁਝ ਹੈਗਾ, ਨਹੀਂ ਕਹਿੰਦੇ ਬਸ ਇਹ ਤੇ ਪ੍ਰਮਾਤਮਾ ਤੂੰ ਹੀ ਕਰਵਾ ਰਿਹਾ ਜੋ, ਮੈਂ ਤਾਂ ਕਰ ਹੀ ਨਹੀਂ ਸੀ ਸਕਦਾ ਕੁਝ, ਕਿਉਂਕਿ ਮਨ ਨਿਰਮਲ ਹੋ ਗਿਆ, ਹੁਣ ਮਨ 'ਚ ਮੈਂ ਨਹੀਂ ਰਹਿ ਗਈ। ਆਨ ਦਿਨ ਗੁਣ ਗਾਵੈ ਨਿਤ ਸੱਚੇ, ਦਿਨੇ ਰਾਤ ਸੱਚੇ ਪ੍ਰਮਾਤਮਾ ਦੇ ਗੁਣ ਗਾਉਂਦੇ ਰਹਿੰਦੇ ਨੇ ਉਹ। ਗੁਰ ਕਾ ਸ਼ਬਦ ਸੁਹਾਇਆ, ਗੁਰੂ ਸਾਹਿਬ ਜੀ ਦੇ ਸ਼ਬਦ ਦੁਆਰਾ ਸੋਭਨੀਕ ਹੁੰਦੇ, ਸੁਹਾਇਆ ਦਾ ਅਰਥ ਹੁੰਦਾ ਸੋਭਨੀਕ ਹੋ ਜਾਂਦੇ, ਸੰਸਾਰ ਵੀ ਸਤਿਕਾਰ ਕਰਨ ਲੱਗ ਪੈਂਦਾ, ਪਰਮਾਤਮਾ ਨੂੰ ਵੀ ਭਾ ਜਾਂਦੇ। ਕਿਉਂ? ਕਿਉਂਕਿ ਗੁਰੂ ਦੇ ਸ਼ਬਦ ਦੁਆਰਾ ਦਿਨੇ ਰਾਤ ਗੁਣ ਗਾਉਂਦੇ ਰਹਿੰਦੇ ਹੋ ਅਕਾਲ ਪੁਰਖ ਵਾਹਿਗੁਰੂ ਦੇ। ਮੇਰੇ ਠਾਕੁਰ ਹਮ ਬਾਰਕ ਸਰਨ ਤੁਮਾਰੀ, ਕਹਿੰਦੇ ਹੇ ਮੇਰੇ ਮਾਲਕ ਅਸੀਂ ਤੇਰੇ ਬਾਲਕ ਹਾਂ, ਤੇਰੀ ਸਰਨ ਵਿੱਚ ਆਏ। ਜਿਵੇਂ ਬੱਚਾ ਮਾਤਾ ਪਿਤਾ ਦੀ ਸ਼ਰਨ 'ਚ ਚੱਲਿਆ ਜਾਂਦਾ ਨਾ, ਬੱਚੇ ਨੂੰ ਬਾਹਰੋਂ ਕੋਈ ਖਤਰਾ ਹੋਵੇ ਦੌੜ ਕੇ ਪਿਤਾ ਦੀਆਂ ਲੱਤਾਂ ਨਾਲ ਚੰਬੜ ਜਾਂਦਾ ਆਣ ਕੇ, ਉਹਨੂੰ ਪਤਾ ਹੁੰਦਾ ਇਹ ਬਚਾਵੇਗਾ ਮੇਰਾ ਪਿਤਾ, ਇਹਦੀ ਸ਼ਰਨ 'ਚ ਚੱਲ ਕੇ ਫਿਰ ਕੋਈ ਖਤਰਾ ਨਹੀਂ। ਮੇਰੇ ਠਾਕੁਰ ਹਮ ਬਾਲਕ ਸਰਨ ਤੁਮਾਰੀ, ਹੇ ਮੇਰੇ ਮਾਲਕ ਜੀ ਅਸੀਂ ਬਾਲਕ ਹਾਂ ਤੁਹਾਡੇ, ਤੁਹਾਡੀ ਸ਼ਰਨ ਵਿੱਚ ਆਏ, ਤੁਹਾਡੀ ਓਟ ਵਿੱਚ ਆ ਗਏ। ਏਕੋ ਸੱਚਾ ਸੱਚ ਤੂੰ ਕੇਵਲ ਆਪ ਮੁਰਾਰੀ, ਕਹਿੰਦੇ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਹੀ ਸੱਚ ਹੈ, ਉਹਦੇ ਤੋਂ ਬਿਨਾਂ ਬਾਕੀ ਸਾਰਾ ਕੁਝ ਮਿੱਥਿਆ ਹੀ ਹੈ। ਸੱਚ ਦਾ ਮਤਲਬ ਹੁੰਦਾ ਜਿਹੜਾ ਸਦਾ ਰਹਿਣ ਵਾਲਾ, ਸਦਾ ਰਹਿਣ ਵਾਲੇ ਨੂੰ ਸੱਚ ਕਹਿੰਦੇ ਆ, ਜਿਹੜਾ ਅੱਜ ਹੈ ਕੱਲ੍ਹ ਨਹੀਂ ਹੋਵੇਗਾ, ਕੱਲ ਨਹੀਂ ਸੀ ਅੱਜ ਬਣ ਗਿਆ, ਉਹਨੂੰ ਸੱਚ ਨਹੀਂ ਕਹਿੰਦੇ। ਏਕੋ ਸੱਚਾ ਸੱਚ ਤੂੰ ਕੇਵਲ ਆਪ ਮੁਰਾਰੀ, ਕਹਿੰਦੇ ਕੇਵਲ ਮੁਰਾਰੀ ਹੀ ਸੱਚ ਹੈ, ਉਹਦੇ ਤੋਂ ਬਿਨਾਂ ਨਹੀਂ। ਰਹਾਉ ਬਸਰਾਮ ਦੇ ਕੇ ਕਿਰਪਾ ਕਰ, ਜਾਗਤ ਰਹੇ ਤਿੰਨੀ ਪ੍ਰਾਪਾਇਆ, ਜਿਹਨਾਂ ਦਾ ਮਨ ਜਾਗਰਤ ਅਵਸਥਾ 'ਚ ਆ ਜਾਂਦਾ ਕਹਿੰਦੇ ਗੁਰਮੁਖੋ ਉਹਨਾਂ ਨੇ ਪ੍ਰਮਾਤਮਾ ਨੂੰ ਪ੍ਰਾਪਤ ਕੀਤਾ ਹੁੰਦਾ। ਸ਼ਬਦੇ ਹਉਮੈ ਮਾਰੀ, ਮਹਾਰਾਜ ਦਾ ਉਪਦੇਸ਼ ਲੈ ਕੇ ਉਹਨਾਂ ਨੇ ਹਉਮੈ ਖਤਮ ਕਰ ਲਈ, ਸ਼ਬਦ ਦੇ ਅਭਿਆਸ ਨਾਲ ਉਹਨਾਂ ਨੇ ਆਪਣੀ ਹਉਮੈ ਮਾਰ ਲਈ। ਗਿਰਹੀ ਮੈਂ ਸਦਾ ਹਾਰ ਜਨ ਉਦਾਸੀ, ਗਿਰਹੀ ਦਾ ਅਰਥ ਗ੍ਰਿਸਤੀ, ਕਹਿੰਦੇ ਰੱਬ ਦੇ ਪਿਆਰੇ ਗ੍ਰਿਸਤ ਵਿੱਚ ਰਹਿੰਦਿਆਂ ਹੋਇਆਂ ਵੀ ਆਪਣਾ ਮਨ ਉੱਧਰੋਂ ਨਿਰਲੇਪ ਰੱਖਦੇ, ਰਹਿਣਗੇ ਤਾਂ ਗ੍ਰਿਸਤ ਵਿੱਚ ਹੀ, ਆਪਣੇ ਘਰੇ ਰਹਿਣਗੇ, ਆਪਣੇ ਪਰਿਵਾਰ 'ਚ ਰਹਿਣਗੇ, ਆਪਣਾ ਕਾਰੋਬਾਰ ਵੀ ਕਰਨਗੇ, ਪਰ ਮਨ ਨਿਰਲੇਪ ਹੁੰਦਾ। ਗਿਰਹੀ ਮੈਂ ਸਦਾ ਹਰ ਜਾਣ ਉਦਾਸੀ, ਗਿਆਨ ਤੱਤ ਵਿਚਾਰੀ, ਕਿਉਂਕਿ ਤੱਤ ਦੀ ਗਿਆਨ ਦੁਆਰਾ ਵਿਚਾਰ ਕਰਦੇ ਰਹਿੰਦੇ ਨੇ, ਇਸ ਕਰਕੇ ਗ੍ਰਿਸਤ ਵਿੱਚ ਵੀ ਸਤਸੰਗ ਜੀ ਉਹ ਲਪਾਏਮਾਨ ਨਹੀਂ ਹੁੰਦੇ। ਨਹੀਂ ਤੇ ਗ੍ਰਿਸਤ ਵਿੱਚ ਸਭ ਤੋਂ ਜ਼ਿਆਦਾ ਪ੍ਰਬਲ ਜਿਹੜੀ ਚੀਜ਼ ਖਰਾਬ ਕਰਦੀ ਉਹ ਹੁੰਦਾ ਮੋਹ। ਗ੍ਰਿਸਤੀ ਬੰਦੇ ਨੂੰ ਪਦਾਰਥਾਂ ਦਾ, ਆਪਣੀ ਦੇਹ ਦਾ, ਆਪਣੇ ਬੱਚਿਆਂ ਦਾ, ਆਪਣੇ ਪਰਿਵਾਰ ਦਾ ਮੋਹ ਹੁੰਦਾ, ਉਸ ਮੋਹ ਦੀ ਖਰਾਬੀ ਕਰਕੇ ਬੰਦਾ ਫਿਰ ਸਾਰੇ ਉਪੱਦਰ ਕਰਦਾ ਆਪਣੇ ਪਰਿਵਾਰ ਲਈ। ਜਿਹਨੂੰ ਮਹਾਰਾਜ ਨੇ ਆਖਿਆ ਨਾ ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁੱਤਦਾਰਾ ਭਿਆਨ ਲੁਟਾਵੇ। ਕਹਿੰਦੇ ਰੋਜ਼ ਲੁੱਟਿਆ ਜਾ ਰਿਹਾ ਪਰ ਖੁਸ਼ੀ ਵੀ ਕਰਦਾ, ਹਾਲਾਂਕਿ ਜਿਹੜਾ ਬੰਦਾ ਲੁੱਟਿਆ ਜਾਵੇ ਉਹ ਖੁਸ਼ ਨਹੀਂ ਹੁੰਦਾ। ਪਰ ਕਹਿੰਦੇ ਆਹ ਵੇਖੋ ਇਸ ਬੰਦੇ ਦੀ ਹਾਲਤ, ਰੋਜ਼ ਲੁਟਾਇਆ, ਆਪਣੇ ਆਪ ਨੂੰ ਲੁਟਾ ਰਿਹਾ ਤੇ ਉਹ ਵੀ ਖੁਸ਼ ਹੋ ਕੇ। ਬਹੁ ਪਰਪੰਚ ਕਰ ਪਰ ਧਨ ਲਿਆਵੇ, ਪਰਪੰਚ ਹੁੰਦੀ ਠੱਗੀ। ਕਹਿੰਦੇ ਪਰਾਇਆ ਧਨ ਠੱਗੀਆਂ ਮਾਰ ਮਾਰ ਕੇ ਲਈ ਆਉਂਦਾ ਰੋਜ਼, ਸੁੱਤਦਾਰਾ ਭਿਆਨ ਲੁਟਾਵੇ। ਕਹਿੰਦੇ ਆਣ ਕੇ ਪੁੱਤਰਾਂ ਤੇ ਧੀਆਂ ਤੇ ਘਰ ਵਾਲੀ ਤੇ ਉਹ ਲੁਟਾਉਂਦਾ, ਅਸਲ ਚ ਧਨ ਨਹੀਂ ਲੁਟਾਉਂਦਾ, ਆਪਣੇ ਆਪ ਨੂੰ ਲੁਟਾ ਰਿਹਾ। ਮਨ ਮੇਰੇ ਭੁੱਲੇ ਕਪਟ ਨਾ ਕੀਜਾ, ਅੰਤ ਨਬੇਰਾ ਤੇਰੇ ਜੀ ਪੈ ਲਈਜਾ। ਕਹਿੰਦੇ ਮਨਾ ਭੁੱਲਿਆ ਇਹ ਕਪਟ ਕਰਨਾ ਬੰਦ ਕਰ ਦੇ, ਕਿਉਂਕਿ ਲੇਖਾ ਤੇਰੇ ਤੋਂ ਲਿਆ ਜਾਣਾ। ਇਸ ਲਈ ਗ੍ਰਿਸਤੀ ਵਿੱਚ ਸਭ ਤੋਂ ਪ੍ਰਬਲ ਜਿਹੜਾ ਜਿਹੜੀ ਚੀਜ਼ ਹੈ, ਜਿਹੜੀ ਜ਼ੋਰਾਵਰ, ਉਹ ਮੋਹ ਹੁੰਦਾ। ਪਰ ਕਹਿੰਦੇ ਗਿਰ ਹੀ ਮੈਂ ਸਦਾ ਹਰ ਜਾਨ ਉਦਾਸੀ। ਗ੍ਰਿਸਤ ਵਿੱਚ ਰਹਿੰਦੇ ਗੁਰਮੁਖ ਆਪਣਾ ਕਾਰੋਬਾਰ ਵੀ ਕਰਨਗੇ, ਆਪਣੇ ਪਰਿਵਾਰ ਵਿੱਚ ਰਹਿਣਗੇ, ਆਪਣੀ ਗ੍ਰਿਸਤੀ ਵੀ ਨਿਭਾਉਣਗੇ, ਪਰ ਫਿਰ ਵੀ ਪਾਪ ਨਹੀਂ ਕਰਦੇ। ਕਿਉਂ? ਕਿਉਂਕਿ ਪਾਪਾਂ ਵੱਲੋਂ ਮਨ ਉਦਾਸ ਹੈ, ਉਹਨਾਂ ਦਾ ਹੈਗੇ ਗ੍ਰਿਸਤ ਵਿੱਚ ਹੀ ਨੇ। ਧਰਮ ਦੀ ਕਿਰਤ ਕਰਨਗੇ, ਮਿਹਨਤ ਵੱਧ ਕਰ ਲੈਣਗੇ, ਪਰ ਪ੍ਰਪੰਚ ਨਹੀਂ ਕਰਦੇ। ਫਿਰ ਗਿਰਹੀ ਮੈਂ ਸਦਾ ਹਰ ਜਾਣ ਉਦਾਸੀ, ਗਿਆਨ ਤੱਤ ਵਿਚਾਰੀ। ਕਹਿੰਦੇ ਬਸ ਗਿਆਨ ਦੁਆਰਾ ਤੱਤ ਦੀ ਵਿਚਾਰ ਕਰਦੇ ਨੇ, ਇਸ ਕਰਕੇ ਗ੍ਰਿਸਤੀ ਵਿੱਚ ਵੀ ਉਹ ਗੁਰਮੁਖੀ ਹੁੰਦੇ, ਨਿਰਮਲ ਹੀ ਨੇ। ਸਤਿਗੁਰ ਸੇਵ ਸਦਾ ਸੁਖ ਪਾਇਆ, ਜਿਹਨਾਂ ਸਤਿਗੁਰੂ ਦੀ ਸੇਵਾ ਕੀਤੀ ਕਹਿੰਦੇ ਗੁਰਮੁਖੋ, ਉਹਨਾਂ ਸਦੀਵੀ ਸੁੱਖ ਪ੍ਰਾਪਤ ਕੀਤਾ, ਸਦਾ ਦਾ ਸੁੱਖ। ਹਰ ਰਾਖਿਆ ਔਰ ਧਾਰੀ, ਕਿਵੇਂ ਹਰ ਰਾਖਿਆ ਔਰ ਧਾਰੀ, ਔਰ ਹਿਰਦੇ ਨੂੰ ਕਹਿੰਦੇ, ਜਿਹਨਾਂ ਨੇ ਆਪਣੇ ਹਿਰਦੇ ਚ ਹਰੀ ਨੂੰ ਧਾਰਨ ਕਰਕੇ ਰੱਖਿਆ, ਉਹਨਾਂ ਨੂੰ ਸਦੀਵੀ ਸੁੱਖ ਹੈ। ਕਿਉਂਕਿ ਆਪਾਂ ਆਰੰਭ ਚ ਬੇਨਤੀ ਕੀਤੀ, ਪਰਮਾਤਮਾ ਦਾ ਸਰੂਪ ਹੀ ਸੁੱਖ ਸਰੂਪ ਹੈ। ਬਸ ਜਿੱਥੇ ਪਰਮਾਤਮਾ ਦੀ ਯਾਦ ਵੱਸ ਗਈ, ਉੱਥੇ ਸੁੱਖ ਵੱਸ ਗਿਆ। ਇਹ ਮਨੁਆਂ ਦਾ ਦਿਸ ਧਾਮ ਦਾ, ਕਹਿੰਦੇ ਮਨ ਤਾਂ ਦਸਾਂ ਦਿਸ਼ਾਵਾਂ ਚ ਭੱਜਿਆ ਫਿਰਦਾ, ਭਾਈ ਬੈਠਦਾ ਹੀ ਨਹੀਂ ਟਿਕ। ਦੂਜਾ ਭਾਇ ਖਵਾਇਆ, ਕਹਿੰਦੇ ਬਸ ਇਹਦੀ ਦੌੜ ਭੱਜ ਕਰਕੇ ਦਵੈਤ ਭਾਵ ਚ ਲੱਗਾ ਹੋਣ ਕਰਕੇ ਖੁਆਰ ਹੁੰਦਾ ਮਨ, ਬਹੁਤ ਖੁਆਰੀ ਹੁੰਦੀ ਇਹਦੇ ਕਰਕੇ, ਕਿਉਂਕਿ ਭੱਜਿਆ ਫਿਰਦਾ, ਟਿਕਦਾ ਨਹੀਂ ਹੈ। ਬਹੁਤ ਵਾਰ ਤਾਂ ਮਹਾਰਾਜ ਦੀ ਹਜ਼ੂਰੀ ਚ ਬੈਠਿਆਂ ਵੀ ਮਨ ਹੋਰ ਹੀ ਕਿਤੇ ਤੁਰਿਆ ਫਿਰਦਾ ਹੁੰਦਾ, ਭੱਜਿਆ ਹੀ ਫਿਰਦਾ। ਬਸ ਉਹ ਦੁਬਧਾ ਮਨ ਚ ਲੱਗੀ ਹੋਣ ਕਰਕੇ ਕਹਿੰਦੇ ਖੁਆਰੀ ਹੁੰਦੀ ਫਿਰ ਗੁਰਮੁਖੋ। ਇਹ ਮਨੁਆ ਦਾ ਦਿਸ ਧਾਮ ਦਾ, ਦੂਜਾ ਭਾਇ ਖਵਾਇਆ, ਮਨਮੁਖ ਮੁਗਧ ਹਰ ਨਾਮ ਨਾ ਚੇਤਾ। ਕਹਿੰਦੇ ਮਨਮੁਖ ਦੀ ਮੂਰਖ ਦੀ ਇਹ ਨਿਸ਼ਾਨੀ, ਨਾਮ ਨਹੀਂ ਜਪੇਗਾ, ਹੋ ਨਾਮ ਨਹੀਂ ਜਪਣਾ। ਹੁਣ ਮੰਨ ਲਓ ਵੀ ਆਪਣੇ ਕੋਲ 24 ਘੰਟੇ ਆ ਇੱਕ ਦਿਨ ਰਾਤ ਚ, ਤੇ 24 ਘੰਟਿਆਂ ਚ ਜੇ ਬੰਦਾ ਰਸਨਾ ਹੀ ਨਾ ਸੁੱਚੀ ਕਰੇ ਕਿਸੇ ਵੇਲੇ ਵੀ, ਕੋਈ ਵਾਹਿਗੁਰੂ ਵਾਹਿਗੁਰੂ ਨਾ ਆਖੇ, ਕੋਈ ਮੂਲ ਮੰਤਰੀ ਨਾ ਪੜ੍ਹੇ, ਦਰਸ਼ਨ ਹੀ ਨਾ ਕਰੇ ਮਹਾਰਾਜ ਨੂੰ, ਮੱਥਾ ਹੀ ਨਾ ਟੇਕੇ, ਤੇ ਫਿਰ ਗਿਣਤੀ ਕੀ ਨਾ ਜਾਵੇਗੀ। ਬਸ ਇਹੀ ਨਿਸ਼ਾਨੀ ਦੱਸੀ। ਕਹਿੰਦੇ ਮਨਮੁਖ ਮੁਗਧ ਹਰ ਨਾਮ ਨਾ ਚੇਤੈ। ਮੂਰਖ ਮੁਗਧ ਕਹਿੰਦੇ ਜੜ ਮੂਰਖ ਨੂੰ, ਵੱਡਾ ਮੂਰਖਾਂ ਦਾ ਜਥੇਦਾਰ। ਕਹਿੰਦੇ ਮਨਮੁਖ ਜਿਹੜਾ ਨਾ ਜੜ ਮੂਰਖ, ਜਿਹੜਾ ਮਨਮੁਖ ਬੰਦਾ ਹੈ, ਨਾਮ ਨਹੀਂ ਜਪੇਗਾ ਕਦੇ ਵੀ। ਬਸ ਉਹਨੇ ਕਹਿਣਾ ਨਾ, ਇਹਦੇ ਨਾਲ ਕੀ ਹੋ ਜਾਂਦਾ ਜੀ, ਸਾਰੀ ਦੁਨੀਆਂ ਕਿਹੜੀ ਨਾਮ ਜਪਦੀ ਪਈ, ਐਵੇਂ ਗੱਲਾਂ ਬਣੀਆਂ। ਬਸ ਕੋਈ ਨਾ ਕੋਈ ਬਹਾਨਾ ਬਣਾ ਲੈਣਾ, ਨਹੀਂ ਜਪਣਾ, ਜਪਣਾ ਨਹੀਂ ਹੈ। ਹਾਲਾਂਕਿ ਨਾਮ ਜਪਣ ਤੇ ਕਿਹੜਾ ਖਰਚਾ ਆਉਣਾ ਕੋਈ ਆਪਣਾ, ਮੰਨ ਲਓ ਜੇ ਬਹੁਤਾ ਨਹੀਂ। ਆਪਾਂ ਉਸ ਦਿਨ ਵੀ ਵਿਚਾਰ ਕੀਤੀ ਸੀ ਵੀ ਭਾਈ ਵੀਰ ਸਿੰਘ ਜੀ ਨੇ ਲਿਖਿਆ, ਜੇ ਬਹੁਤਾ ਨਹੀਂ ਘੱਟੋ ਘੱਟ ਗੁਰਮੁਖੋ ਸਿੱਖ ਸਵੇਰੇ ਉੱਠ ਕੇ 5 ਮਿੰਟ ਸਤਿ ਪਰਮਾਤਮਾ ਨੂੰ ਜਪੇ ਤਾਂ ਹੀ ਸਿੱਖ ਅਖਵਾਵੇ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੇ। ਜੇ ਸਿੱਖ ਅਖਵਾਉਂਦਾ ਤੇ ਸਵੇਰੇ ਉੱਠ ਕੇ ਘੱਟੋ ਘੱਟ ਜਪੇ, ਘੱਟ ਤੋਂ ਘੱਟ ਸਮਾਂ ਹੀ ਜਪੇ, ਤਾਂ ਹੀ ਸਿੱਖ ਅਖਵਾ ਸਕਦਾ, ਨਹੀਂ ਤੇ ਨਹੀਂ। ਤੇ ਜੇ ਜਪੇ ਹੀ ਨਾ ਤੇ, ਇਸ ਲਈ ਕਹਿੰਦੇ ਗੁਰਮੁਖੋ ਜੀਵਨ ਦਾ ਮਨੋਰਥ ਪਰਮੇਸ਼ਰ ਨੂੰ ਜਪਣਾ। ਮਨਮੁਖ ਮੁਗਧ ਹਰ ਨਾਮ ਨਾ ਚੇਤੈ, ਬਿਰਥਾ ਜਨਮ ਗਵਾਇਆ। ਕਹਿੰਦੇ ਸਾਰਾ ਜਨਮ ਵਿਅਰਥ ਚਲੇ ਗਿਆ, ਸਾਰਾ ਜਨਮ ਮੰਨ ਲਓ 100 ਸਾਲ ਕਿਸੇ ਦੀ ਉਮਰ ਹੈ, ਅੱਜ ਕੱਲ੍ਹ ਉਸ ਤੋਂ ਉਮਰ 100 ਸਾਲ ਹੈਗੀ ਨਹੀਂ, ਪਰ ਮੰਨ ਲਓ 100 ਸਾਲ ਬੰਦਾ ਜੀਵਿਆ, ਤੇ ਜੇ ਉਹਨੇ ਉਹਦੇ ਸਾਰੇ 100 ਸਾਲ ਦੇ ਦਿਨਾਂ ਚੋਂ ਆਪਾਂ ਇਹ ਗਿਣਤੀ ਵੇਖੀਏ ਵੀ ਇਹਨੇ ਸਾਰੀ ਜ਼ਿੰਦਗੀ 'ਚ ਜਪਜੀ ਸਾਹਿਬ ਕਿੰਨੀ ਵਾਰੀ ਪੜ੍ਹਿਆ, ਜਿਹਨੇ ਸਾਰੀ ਜ਼ਿੰਦਗੀ ਨਹੀਂ ਪੜ੍ਹਿਆ, ਮਹਾਰਾਜ ਕਹਿੰਦੇ ਮੂਰਖਾਂ ਦਾ ਲੀਡਰ ਜੇ ਇਹ ਜਥੇਦਾਰ ਆ ਮੂਰਖਾਂ ਦਾ, ਜਿਹਨੂੰ ਸਾਰੀ ਜ਼ਿੰਦਗੀ ਇਹ ਨਹੀਂ ਪਤਾ ਲੱਗਾ ਕਿ ਮਹਾਰਾਜ ਦਾ ਨਾਮ ਵੀ ਜਪਣਾ ਹੁੰਦਾ ਗੁਰਮੁਖੋ। ਮਨਮਹ ਮੁਗਧਰ ਨਾਮ ਨਾ ਚੇਤਿਆ ਬਿਰਥਾ ਜਨਮ ਗਵਾਇਆ, ਸਤਿਗੁਰ ਭੇਟੇ ਤਾਂ ਨਾ ਉਪਾਏ, ਗੁਰੂ ਸਾਹਿਬ ਜੀ ਨਾਲ ਮਿਲੇ ਤੇ ਫਿਰ ਨਾਮ ਦੀ ਪ੍ਰਾਪਤੀ ਹੁੰਦੀ। ਹਉਮੈ ਮੋਹ ਚੁਕਾਇਆ, ਕਹਿੰਦੇ ਹਉਮੈ ਨਾਸ ਹੋ ਜਾਂਦੀ, ਮੋਹ ਖਤਮ ਹੋ ਜਾਂਦਾ। ਹਰ ਜਨ ਸੱਚੇ ਸਾਚ ਕਮਾਵੈ, ਕਹਿੰਦੇ ਪਰਮਾਤਮਾ ਦੇ ਸੇਵਕਾਂ ਦੀ ਇਹ ਨਿਸ਼ਾਨੀ ਹੈ, ਉਹ ਸੱਚ ਦੀ ਕਮਾਈ ਕਰਦੇ, ਭਾਵ ਪਰਮਾਤਮਾ ਦੇ ਨਾਮ ਦੀ ਕਮਾਈ ਕਰਨਗੇ। ਗੁਰ ਕਾ ਸ਼ਬਦ ਵਿਚਾਰੀ, ਗੁਰੂ ਦੇ ਸ਼ਬਦ ਦੀ ਵਿਚਾਰ ਕਰਨਗੇ। ਸ਼ਬਦ ਦੀ ਵਿਚਾਰ ਕੀਤੇ ਸਾਹ ਸੁਣ ਜੀ, ਅਸਲ ਵਿੱਚ ਆਪਾਂ ਨੂੰ ਪਤਾ ਲੱਗਦਾ ਵੀ ਮਹਾਰਾਜ ਜੀ ਨੇ ਉਪਦੇਸ਼ ਕੀ ਦਿੱਤਾ। ਦੋ ਗੱਲਾਂ ਹੁੰਦੀਆਂ, ਇੱਕ ਹੁੰਦਾ ਸ਼ਬਦ ਅਭਿਆਸ, ਇੱਕ ਹੁੰਦੀ ਸ਼ਬਦ ਦੀ ਵਿਚਾਰ। ਸ਼ਬਦ ਦਾ ਅਭਿਆਸ ਕਰਨ ਦਾ ਇੱਕ ਆਪਣਾ ਫਲ ਹੈ, ਵਿਚਾਰ ਕਰਨ ਦਾ ਆਪਣਾ ਫਲ ਹੈ। ਮੰਨ ਲਓ ਆਪਾਂ ਸ਼ਬਦ ਦੀ ਵਿਚਾਰ ਨਹੀਂ ਕੀਤੀ ਪਰ ਅਭਿਆਸ ਬਹੁਤ ਕੀਤਾ ਕਿਸੇ ਇੱਕ ਸ਼ਬਦ ਦਾ, ਉਹਦਾ ਬਹੁਤ ਫਲ ਮਿਲੇਗਾ, ਉਹਦਾ ਆਪਣਾ ਫਲ ਹੈ, ਅਭਿਆਸ ਦਾ ਫਲ ਮਿਲਣਾ। ਪਰ ਸ਼ਬਦ ਦੀ ਵਿਚਾਰ ਕਰਨ ਕਰਕੇ ਇੰਨਾ ਕੁ ਪਤਾ ਲੱਗਦਾ ਵੀ ਮਹਾਰਾਜ ਜੀ ਨੇ ਉਪਦੇਸ਼ ਕੀ ਦਿੱਤਾ ਸੀ ਗੁਰਮੁਖੋ, ਗੁਰੂ ਸਾਹਿਬ ਜੀ ਦਾ ਹੁਕਮ ਕੀ ਹੈ ਸਾਡੇ ਲਈ। ਉਹ ਵਿਚਾਰ ਕਰਨ ਵਾਸਤੇ ਮਹਾਰਾਜ ਜੀ ਨੇ ਕਥਾ ਦੀ ਮਰਿਆਦਾ ਤੋਰੀ, ਕਥਾ ਵਿੱਚ ਸ਼ਬਦ ਦੀ ਵਿਚਾਰ ਹੋਵੇਗੀ, ਉਪਦੇਸ਼ ਦਾ ਪਤਾ ਲੱਗੇਗਾ। ਤੇ ਸ਼ਬਦ ਦਾ ਅਭਿਆਸ ਉਹ ਇੱਕ ਵੱਖਰੀ ਚੀਜ਼ ਹੈ। ਸ਼ਬਦ ਦਾ ਅਭਿਆਸ ਅਨਪੜ੍ਹ ਬੰਦਾ ਵੀ ਕਰ ਸਕਦਾ, ਵਿਚਾਰ ਅਨਪੜ੍ਹ ਬੰਦਾ ਨਹੀਂ ਕਰ ਸਕਦਾ। ਵਿਚਾਰ ਬ੍ਰਹਮ ਵਿੱਦਿਆ ਦੀ ਕਰਨੀ ਤੇ ਬ੍ਰਹਮ ਵਿੱਦਿਆ ਪੜ੍ਹਨੀ ਪਵੇਗੀ। ਜਿੰਨੀ ਦੇਰ ਆਪਾਂ ਪੜ੍ਹਾਂਗੇ ਨਹੀਂ, ਬ੍ਰਹਮ ਵਿੱਦਿਆ ਦੀ ਪੜ੍ਹਾਈ ਨਹੀਂ ਕਰਾਂਗੇ, ਆਪਾਂ ਮਹਾਰਾਜ ਦੇ ਸ਼ਬਦ ਦੀ ਵਿਚਾਰ ਨਹੀਂ ਕਰ ਸਕਾਂਗੇ। ਮੰਨ ਲਓ ਜਪਜੀ ਸਾਹਿਬ ਆਪਾਂ ਪੜ੍ਹਿਆ, ਉਹਦੇ ਚ ਪੰਕਤੀ ਆ ਗਈ, ਤੀਰਥ ਨਾਵਾ ਜਿਤ ਸੁਭਾਵਾ ਵਿਣ ਭਾਣੇ ਕੇ ਨਾਏ ਕਰੀ, ਜੇਤੀ ਸਿੱਠ ਪਾਈ ਵੇਖਾ ਵਿਣ ਕਰਮਾ ਕੇ ਮਿਲੇ ਲਈ। ਭਾਵੇਂ ਬੰਦੇ ਨੇ ਡਬਲ ਐਮ ਏ ਕੀਤੀ ਹੋਵੇ, ਪੀ ਐਚ ਡੀ ਕੀਤੀ ਹੋਵੇ, ਉਹਨੂੰ ਪੁੱਛੋ ਇਹਦਾ ਕੀ ਅਰਥ ਹੈ, ਨਹੀਂ ਆਵੇਗਾ, ਬਿਲਕੁਲ ਨਹੀਂ ਆਵੇਗਾ। ਕਿਉਂ? ਬ੍ਰਹਮ ਵਿੱਦਿਆ ਇੱਕ ਵੱਖਰੀ ਚੀਜ਼ ਹੈ। ਬ੍ਰਹਮ ਵਿੱਦਿਆ ਪ੍ਰਾਪਤ ਕੀਤੀ ਹੋਵੇਗੀ ਤੇ ਸ਼ਬਦ ਦੀ ਵਿਚਾਰ ਕਰ ਸਕੇਗਾ, ਨਹੀਂ ਤੇ ਨਹੀਂ। ਪਰ ਸ਼ਬਦ ਦਾ ਅਭਿਆਸ ਜਿਹੜਾ ਮਰਜ਼ੀ ਕਰ ਸਕਦਾ, ਅਨਪੜ੍ਹ ਬੰਦਾ ਵੀ ਕਰ ਸਕਦਾ, ਓਨਾ ਹੀ ਫਲ ਮਿਲੇਗਾ ਉਹਨੂੰ। ਇਸੇ ਲਈ ਮਹਾਰਾਜ ਨੇ ਕਿਹਾ ਜੋ ਪ੍ਰਾਣੀ ਗੋਬਿੰਦ ਧਿਆਵੈ, ਪੜ੍ਹਿਆ ਅਨਪੜ੍ਹਿਆ ਪਰਮਗਤ ਭਾਵੈ। ਜਿਹੜਾ ਮਹਾਰਾਜ ਨੂੰ ਧਿਆਵੇਗਾ ਉਹ ਭਾਵੇਂ ਵਿਦਵਾਨ ਹੈ, ਪੜ੍ਹਿਆ ਲਿਖਿਆ, ਤੇ ਭਾਵੇਂ ਬਿਲਕੁਲ ਅਨਪੜ੍ਹ ਹੈ, ਉਹ ਪਰਮਾਤਮਾ ਨੂੰ ਪ੍ਰਾਪਤ ਕਰੇਗਾ ਹੀ ਕਰੇਗਾ। ਇਹ ਅਭਿਆਸ ਦਾ ਫਲ ਹੈ। ਪਰ ਵਿਚਾਰ ਇੱਕ ਡਿਫਰੈਂਟ ਚੀਜ਼ ਹੈ। ਸ਼ਬਦ ਦੀ ਵਿਚਾਰ ਕਰਨੀ, ਇਹ ਵੇਖਣ ਵਾਸਤੇ ਮਹਾਰਾਜ ਨੇ ਉਪਦੇਸ਼ ਕੀ ਦਿੱਤਾ। ਮੰਨ ਲਓ ਜੀਵਨ ਜਾਚ ਜਾਣਨ ਵਾਸਤੇ ਸ਼ਬਦ ਦੀ ਵਿਚਾਰ ਕਰ ਲੈਣੀ ਜਾਂ ਸੁਣ ਲੈਣੀ, ਪਰ ਅਭਿਆਸ ਉਹਦਾ ਇੱਕ ਵੱਖਰਾ ਫਲ। ਆਪੇ ਮੇਲ ਲਏ ਪ੍ਰਭ ਸੱਚ ਸਾਚ ਰੱਖਿਆ ਔਰ ਧਾਰੀ, ਕਹਿੰਦੇ ਜਿਹਨਾਂ ਨੇ ਸੱਚ ਨੂੰ ਹਿਰਦੇ ਚ ਧਾਰਨ ਕਰਕੇ ਰੱਖਿਆ ਆਪੇ ਹੀ ਪਰਮਾਤਮਾ ਉਹਨਾਂ ਨੂੰ ਮੇਲ ਲੈਂਦਾ ਆਪਣੇ ਨਾਲ, ਉਹਨਾਂ ਨੂੰ ਖੇਚਲ ਨਹੀਂ ਕਰਨੀ ਪੈਂਦੀ। ਫਿਰ ਜਿਵੇਂ ਕਬੀਰ ਸਾਹਿਬ ਨੇ ਆਖਿਆ ਨਾ ਪਾਛੋ ਲੱਗ ਗਏ ਹਰ ਫਿਰ ਕਹਿਤ ਕਬੀਰ ਕਬੀਰ, ਕਹਿੰਦੇ ਕਬੀਰ ਸਾਹਿਬ ਕਹਿੰਦੇ ਮੈਂ ਅੱਗੇ ਅੱਗੇ ਤੁਰਿਆ ਫਿਰਦਾ, ਪਰਮਾਤਮਾ ਪਿੱਛੇ ਪਿੱਛੇ ਆਈ ਜਾਂਦਾ ਮੇਰੇ, ਆਵਾਜ਼ਾਂ ਮਾਰਦਾ ਕਬੀਰ ਗੱਲ ਸੁਣ ਲਾ ਭਾਈ, ਖੜ ਜਾ ਮੈਨੂੰ, ਮੈਂ ਤੇਰੇ ਪਿੱਛੇ ਆ ਰਿਹਾ। ਪਾਛੇ ਲਾਗੋ ਹਰ ਫਿਰ, ਇਕਮਾਲ ਦੀ ਗੱਲ ਹੈ ਨਾ, ਦੁਨੀਆ ਪਰਮਾਤਮਾ ਦੇ ਪਿੱਛੇ ਤੁਰੀ ਫਿਰਦੀ, ਕਬੀਰ ਸਾਹਿਬ ਕਹਿੰਦੇ ਉਹ ਰੱਬ ਮੇਰੇ ਪਿੱਛੇ ਤੁਰਿਆ ਫਿਰਦਾ, ਕਿਉਂ? ਕਿਉਂਕਿ ਵਸ ਕਰ ਲਿਆ ਉਹਨੂੰ ਜਪਣ ਕਰਕੇ। ਆਪੇ ਮੇਲ ਲਏ ਪ੍ਰਭ ਸੱਚ ਸਾਚ ਰੱਖਿਆ ਉਤਾਰੀ, ਕਹਿੰਦੇ ਉਹਨਾਂ ਨੂੰ ਗੁਰਮੁਖਾਂ ਨੂੰ ਤਾਂ ਆਪ ਮੇਲ ਲੈਂਦਾ ਪਰਮਾਤਮਾ। ਨਾਨਕ ਨਾ ਉਹ ਗਤ ਮਤ ਪਾਈ ਇਹ ਰਾਸ ਹਮਾਰੀ, ਕਹਿੰਦੇ ਸਭ ਤੋਂ ਵਧੀਆ ਜਿਹੜੀ ਪੂੰਜੀ ਹੈ ਨਾ ਸਾਡੇ ਕੋਲ, ਰਾਸ ਦਾ ਅਰਥ ਹੁੰਦਾ ਪੂੰਜੀ, ਜਮਾ ਜੋ ਡਿਪੋਜ਼ਿਟ ਹੈ ਆਪਣੇ ਕੋਲ, ਕਹਿੰਦੇ ਸਭ ਤੋਂ ਵਧੀਆ ਰਾਸ ਸਾਡੇ ਕੋਲ ਇਹ ਹੈ, ਨਾਨਕ ਨਾਵ ਉਹ ਗਤ ਮਤ ਪਾਈ, ਕਹਿੰਦੇ ਨਾਮ ਜਪਣ ਕਰਕੇ ਅਸੀਂ ਸ੍ਰੇਸ਼ਟ ਮਤ ਪ੍ਰਾਪਤ ਕੀਤੀ, ਉਹ ਸ੍ਰੇਸ਼ਟ ਮਤ ਕਰਕੇ ਸਾਨੂੰ ਗਤੀ ਦੀ ਪ੍ਰਾਪਤੀ ਹੋਈ, ਮੁਕਤ ਹੋ ਗਏ, ਬੰਧਨਾਂ ਤੋਂ ਖੁਲਾਸੀ ਹੋ ਗਈ, ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਇਸ ਸ਼ਬਦ ਵਿੱਚ ਕਿਰਪਾ ਕੀਤੀ ਹੈ। ਅਗਲਾ ਸ਼ਬਦ ਆਪਾਂ ਕੱਲ੍ਹ ਸਵੇਰ ਨੂੰ ਫਿਰ ਵਿਚਾਰਾਂਗੇ, ਜਿਵੇਂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨਗੇ, ਧੰਨ ਗੁਰੂ ਅਮਰਦਾਸ ਮਹਾਰਾਜ ਰਹਿਮਤ ਕਰਨ, ਆਪਾਂ ਕੁਝ ਨਾਮ ਜਪਿਆ ਕਰੀਏ, ਮਹਾਰਾਜ ਜੀ ਦੇ ਦਰਸ਼ਨ ਕਰਨੇ, ਮੱਥਾ ਟੇਕਣਾ, ਸੇਵਾ ਕਰਨੀ, ਇਹ ਸਾਡੇ ਭਲੇ ਵਾਸਤੇ ਹੈ। ਗੁਰੂ ਸਾਹਿਬ ਜੀ ਨੇ ਸਾਰੀ ਮਰਿਆਦਾ ਚਲਾਈ, ਸੋ ਸਤਿਗੁਰੂ ਜੀ ਰਹਿਮਤ ਕਰਨ ਜੀ, ਭੁੱਲਾਂ ਚੁੱਕਾਂ ਦੀ ਖਿਮਾ, ਲੇਖਾ ਕਤੇ ਹਨ ਛੂਟੀ ਹੈ, ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ਣਾ ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹੱਲਾ ਤੀਜਾ, ਆਨੰਦ ਏਕੋ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਇ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀ ਆਵਾ ਦਾਹੀਆ, ਰਾਗ ਰਤਨ ਪਰਿਵਾਰ ਪਰੀਆ ਸਬਦ ਗਾ।